कर सिफत तुम्हारी।
आप लेहो तुम कथा सुधारी। चौपाई सिंगन कहे यह बालन सीड़, पयो पुरानो बहुत गहीर। सिंगन कहे यह बालन सीड़, पयो पुरानो बहुत गहीर।
गुरु महाराज जी दी साजी नवाजी, गुरु खालसा साध संगत जी, सतगुरु जी दे सचखंड दरबार दियां हाजरियां भर के आप जी अपना जीवन सफला बना रहे हो और गुरु की पवित्र पावन बाणी दा अमृतमय कीर्तन सरवण कीता है। सतगुरु जी दा हुक्म है, संध्या समय सुने रहरास, कीर्तन कथा सुने हरजास। इन में नेम जो एक कराए, सो सिख अमरापुरी को जाए। जेड़ा गुरसिख संध्या समय रहरास साहब दा पाठ सुनदा करदा है, अमरापुरी दा वासी हुंदा है। सो गुरु की संगत आप जी ने रहरास साहब जी दे पाठ ते कीर्तन सरवण कीता। हुण कथा जो गुर इतिहास गुरु खालसे पंथ दा चल रहा है, आप जी उहदी सरवण करो। पिछले प्रकरणा विच वड्डे घल्लूघारे दा जो बड़ा भारी दुखांत वापरिया 5 फरवरी 1762 नूं, उहदी कथा आप जी ने सरवण कीती है। थोड़े दिन बाद सिंह फिर संभल गए और अपने वैरियां तों फिर बदले लैण लई तुर पए। सरहंद दे इलाके जैन खां दा राज सी, आला दुआला खालसे ने कब्जे कर लिया, खजाने लुट ले। उस तों बाद कड़ूए वाले सिंह ते शलोदी वाले सिंघां नूं बुला के पुछिया कि इस इलाके च दुष्ट केड़े केड़े हन। कड़ूए वालिया ने आखिया, खालसा जी सब तो वड्डे दुष्ट ते मुरिंडे वाले हन, जिन्हां ने साहिबजादियां नूं बाबा जोरावर सिंह जी ते बाबा फतेह सिंह जी, माता गुजरी जी नूं गिरफ्तार कराया ते गिरफ्तार करके सरहंद पहुंचाया सी। सो इन्हां नूं सोधना जरूरी है। जदों इह गल कढूए वालिआं ने आखी तां सियाणे सिंह कहण लगे, अजे टाइम नहीं है, क्योंकि अबदाली लाहौर बैठा है ते जैन खां सरहंद विच बड़ी भारी गिरजियां दी फौज लैके बैठा है। मुरिंडा सरहंद ते नेड़े है, जे असीं मुरिंडे नूं छेड़खानी करांगे तां सरहंद वल्लों जां लाहौर वल्लों दुश्मन दी फौज आण दा खतरा है। सो इस करके आपां जिन्ना हो सके टाला करिए ਤਾਂ ਠੀਕ ਹੈ, ਜਦੋਂ ਟਾਈਮ ਆਵੇਗਾ ਫਿਰ ਇਹਨਾਂ ਨੂੰ ਸੋਧ ਦੇਵਾਂਗੇ। ਸੋ ਸਿੰਘਾਂ ਦਾ ਕੋਈ ਇਰਾਦਾ ਨਹੀਂ ਸੀ ਮੁਰਿੰਡੇ ਨੂੰ ਸੋਧਣ ਦਾ। ਖਾਲਸੇ ਦਾ ਦਲ ਮੁਰਿੰਡੇ ਦੇ ਪਾਸ ਦੀ ਆਨੰਦਪੁਰ ਸਾਹਿਬ ਜਾਂ ਕੀਰਤਪੁਰ ਸਾਹਿਬ ਨੂੰ ਜਾ ਰਿਹਾ ਸੀ, ਪਰ ਜਿਹਦੀ ਸਾਧ ਸੰਗਤ ਦੀ ਹੋਣੀ ਆਈ ਹੋਵੇ, ਭਾਵੀ ਵਰਤਣੀ ਹੋਵੇ ਨਾ, ਉਹ ਟਲਦੀ ਨਹੀਂ। ਮੁਰਿੰਡੇ ਵਾਲਿਆਂ ਦੀ ਸਮਝੋ ਸ਼ਾਮਤ ਆਈ ਹੋਈ ਸੀ ਕੁਦਰਤ ਵੱਲੋਂ, ਭਾਵੇਂ ਸਿੰਘ ਟਾਲਣਾ ਚਾਹੁੰਦੇ ਸਨ ਪਰ ਉਹ ਟਲੀ ਨਹੀਂ। ਕਿਵੇਂ? ਤਾਰਾ ਸਿੰਘ ਘੇਬਾ ਇੱਕ ਫੌਜ ਵਿੱਚ ਖਾਲਸੇ ਦੀ ਸਰਦਾਰ ਹੋਇਆ। ਤਾਰਾ ਸਿੰਘ ਬੜਾ ਸੂਰਬੀਰ ਯੋਧਾ ਜੰਗੀ ਹੋਇਆ। ਤਾਰਾ ਸਿੰਘ ਕਈ ਹੋਏ ਨੇ, ਇੱਕ ਤਾਰਾ ਸਿੰਘ ਵਾਂ ਹੋਏ ਜਿਹੜੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਕਲਮ੍ਰਿਤ ਛੱਕ ਕੇ ਗੁਰੂ ਖਾਲਸੇ ਦੀ ਫੌਜਾਂ 'ਚ ਰਹੇ ਨੇ, ਬੁੱਟਰ ਗੋਤ ਦੇ, ਜਿਨ੍ਹਾਂ ਦਾ ਪਿੰਡ ਸਾਧ ਸੰਗਤ ਜੀ ਮਾਝੇ ਵਿੱਚ ਡੱਲਵਾਂ ਪਿੰਡ ਹੈ। ਇੱਕ ਤਾਰਾ ਸਿੰਘ ਡੱਲੇ ਵਾਲੀਆ ਹੋਇਆ, ਇੱਕ ਤਾਰਾ ਸਿੰਘ ਘੇਬਾ ਹੋਇਆ। ਤਾਰਾ ਸਿੰਘ ਘੇਬਾ ਇੱਥੇ ਫੌਜਾਂ ਲੈ ਕੇ ਲੰਘ ਰਿਹਾ ਸੀ, ਨਾਲ ਦੇ ਸਿੰਘਾਂ ਨੂੰ ਪਿਆਸ ਲੱਗ ਗਈ। ਉਹਨੇ ਆਪਣੇ ਇੱਕ ਗੜਬਈ ਨੂੰ ਆਖਿਆ, ਜਾ ਗੜਬੇ ਦਾ ਖੂਹ ਤੋਂ ਪਾਣੀ ਭਰ ਕੇ ਲਿਆ। ਮੁਰਿੰਡੇ ਪਿੰਡ ਦੇ ਵਿੱਚ ਬਾਰ ਬਾਰ ਜਿਹੜਾ ਖੂਹ ਸੀ, ਉੱਥੇ ਸਿੰਘ ਖਲੋ ਕੇ ਪਾਣੀ ਪੀਣ ਲੱਗ ਪਏ। ਉੱਥੇ ਕਿਲੇ ਵਿੱਚ ਰੰਗੜ ਖੜੇ ਸਿੰਘਾਂ ਨੂੰ ਟਿਚਰਾਂ ਕਰਨ ਲੱਗ ਪਏ, ਗਾਲਾਂ ਕੱਢਣ ਲੱਗ ਪਏ। ਗਾਲਾਂ ਵੀ ਬਹੁਤ ਬੁਰੀਆਂ ਕੱਢੀਆਂ, ਧੀਆਂ ਭੈਣਾਂ ਦੀਆਂ ਗਾਲਾਂ ਵੀ ਕੱਢੀਆਂ, ਮਾੜੇ ਚੰਗੇ ਬੋਲ ਬੋਲੇ, ਲਲਕਾਰੇ ਮਾਰੇ ਸਿੰਘਾਂ ਨੂੰ, ਤੇ ਇੱਥੋਂ ਤੱਕ ਵੀ ਉਹਨਾਂ ਨੇ ਇੱਕ ਕਾਲਾ ਰੱਸਾ ਦਿਖਾ ਕੇ ਆਖਿਆ ਇਹ ਤੁਹਾਡੇ ਪੁਰਾਣੇ ਸਿੱਖਾਂ ਦੇ ਸਿਰ ਮੁੰਨ ਕੇ ਅਸੀਂ ਬਣਾਇਆ ਹੋਇਆ ਤੇ ਇਹ ਪੁਰਾਣਾ ਹੋ ਗਿਆ, ਹੁਣ ਅਸੀਂ ਨਵੇਂ ਤੁਹਾਡੇ ਵਾਲ ਮੁੰਨਣੇ ਨੇ ਤੇ ਉਹਦੇ ਰੱਸੇ ਬਣਾਉਣੇ ਨੇ। ਏਦਾਂ ਦੀਆਂ ਗੱਲਾਂ ਜਦੋਂ ਉਹਨਾਂ ਰੰਗੜਾਂ ਨੇ ਕਹੀਆਂ ਤਾਂ ਲੜਾਈ ਮੱਚ ਗਈ। ਉਸ ਲੜਾਈ ਵਿੱਚ ਫਿਰ ਮੁਰਿੰਡੇ ਵਾਲਿਆਂ ਦਾ ਅੰਤ ਹੋਇਆ। ਸੋ ਜਦੋਂ ਕਿਸੇ ਦੀ ਮੌਤ ਆਉਂਦੀ ਹੈ, ਮਾੜੇ ਦਿਨ ਆਉਂਦੇ ਆ, ਉਹ ਆਪ ਹੀ ਇਹੋ ਜਿਹੀਆਂ ਸ਼ਰਾਰਤਾਂ ਕਰਨ ਲੱਗ ਪੈਂਦਾ। ਜਿਵੇਂ ਗਿੱਦੜ ਦੀ ਮੌਤ ਆਉਂਦੀ ਉਹ ਪਿੰਡ ਵੱਲ ਤੁਰ ਪੈਂਦਾ ਤੇ ਸੱਪ ਦੀ ਮੌਤ ਆਉਂਦੀ ਤੇ ਰਾਹ ਵਿੱਚ ਲੰਮਾ ਪੈ ਜਾਂਦਾ ਹੈ। ਇਹ ਦਸ਼ਾ ਬਣ ਗਈ ਖਾਲਸਾ ਦੀ। ਸੁਣੋ ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਿੰਘਨ ਕਹੇ ਇਹ ਬਾਲਨ ਸੀੜ,
ਵਾਲਾ ਰੱਸਾ ਦਿਖਾ ਕੇ ਰੰਗੜ ਉਪਰੋਂ ਕਹਿੰਦੇ ਆ ਤੁਹਾਡੇ ਵਾਲਾਂ ਦੀ ਰੱਸੀ ਬਣਾਈ ਹੋਈ ਹੈ।
ਭਇਓ ਪੁਰਾਣੋ ਬਹੁਤ ਗਹੀਰ,
ਇਹ ਪੁਰਾਣਾ ਹੋ ਗਿਆ, ਅਸੀਂ ਹੁਣ ਨਵਾਂ ਰੱਸਾ ਵੱਟਾਂਗੇ ਤੁਹਾਡੇ ਸਿਰ ਮੁੰਨ ਕੇ।
ਅਬ ਹਮ ਬਾਲ ਨਵੇਂ ਦੇ ਜਾਵੋ,
ਹੁਣ ਆਪਣੇ ਨਵੇਂ ਬਾਲ ਨਵੇਂ ਕੇਸ ਦੇ ਜਾਓ, ਤੁਹਾਡੇ ਕੇਸ ਅਸੀਂ ਉਹਨਾਂ ਦਾ ਰੱਸਾ ਬਣਾਵਾਂਗੇ।
ਹਮ ਸੌ ਖੜ ਕਹਿ ਜੰਗ ਮਚਾਵੋ,
ਉਹ ਸਿੱਖੋ ਤੁਸੀਂ ਸਾਡੇ ਨਾਲ ਜੰਗ ਨਹੀਂ ਕਰਦੇ, ਡਰ ਕੇ ਚੱਲੇ ਹੋ ਸਾਡੇ ਕੋਲੋਂ, ਟਾਲਾ ਕਰ ਗਏ ਹੋ, ਸਾਡੇ ਨਾਲ ਲੜਾਈ ਕਰੋ ਅਸੀਂ ਦੇਖੀਏ ਤੁਹਾਨੂੰ।
ਲਾਨਤ ਤੁਮਕੋ ਲੜੋ ਜੋ ਨਾਹੇ,
ਉਹ ਕਹਿੰਦੇ ਸਿੱਖੋ ਲਾਨਤ ਹੈ ਤੁਹਾਨੂੰ ਜੇ ਤੁਸੀਂ ਸਾਡੇ ਨਾਲ ਲੜ ਕੇ ਨਹੀਂ ਜਾਂਦੇ।
ਪਿੱਠ ਦੇ ਦੇ ਅਬ ਨੱਠੇ ਕੇ ਮਜਾਹੇ,
ਪਿੱਠ ਦੇ ਕੇ ਨੱਠੇ ਜਾਂਦੇ ਹੋ, ਸਾਡੇ ਕੋਲੋਂ ਦੀ ਲੰਘੇ ਜਾਂਦੇ ਹੋ। ਤੁਸੀਂ ਆਪਣੇ ਆਪ ਨੂੰ ਸਿੰਘ ਕੁਹਾਂਦੇ ਹੋ ਪਰ ਡਰਦੇ ਹੋ ਸਾਡੇ ਕੋਲੋਂ।
ਤੁਮਰੇ ਗੁਰ ਕੇ ਹਮ ਪੁੱਤਰ ਮਾਰੇ,
ਅਸੀਂ ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਫੜ ਕੇ ਮਾਰੇ ਸਨ, ਫਤਿਹ ਸਿੰਘ ਤੇ ਜੋਰਾਵਰ ਸਿੰਘ।
ਤੁਮ ਮਾਰਨ ਕੋ ਹਮ ਫਿਰੈ ਤਿਆਰੇ,
ਤੁਹਾਨੂੰ ਮਾਰਨ ਦੀ ਅਸੀਂ ਤਿਆਰੀ ਕਰ ਰਹੇ ਹਾਂ। ਜਿਵੇਂ ਤੁਹਾਡੇ ਗੁਰੂ ਦੇ ਪੁੱਤਰ ਅਸੀਂ ਮਰਵਾਏ ਸੀ, ਤੁਹਾਨੂੰ ਵੀ ਮਾਰਾਂਗੇ।
ਤੁਮ ਹੋ ਜੱਟ ਹਮ ਹੈ ਰਾਜਪੂਤ,
ਤੁਸੀਂ ਜੱਟ ਹੋ ਤੇ ਅਸੀਂ ਰਾਜਪੂਤ ਰੰਗੜ ਹਾਂ।
ਹਮਰੋ ਤੁਮਰੋ ਆਦ ਨਾ ਸੂਤ,
ਮੁੱਢ ਤੋਂ ਹੀ ਤੁਹਾਡਾ ਸਾਡਾ ਵੈਰ ਹੈ।
ਘੜੂਣ ਵਾਲਨ ਯੋ ਸੁਣ ਲਈ,
ਜਦੋਂ ਰੰਗੜਾਂ ਦੀ ਇਹ ਬੋਲੀ ਘੜੂਏ ਵਾਲੇ ਸਿੰਘਾਂ ਨੇ ਸੁਣੀ, ਘੜੂਆ ਸਾਧ ਸੰਗਤ ਜੀ ਮੁਰਿੰਡੇ ਤੋਂ ਬਹੁਤਾ ਦੂਰ ਨਹੀਂ ਹੈ, ਕੋਈ 10-8 ਕਿਲੋਮੀਟਰ ਦਾ ਹੀ ਫਰਕ ਹੈ। ਘੜੂਏ ਵਾਲੇ ਜਾਣਦੇ ਸਨ ਤੇ ਘੜੂਏ ਵਾਲਿਆਂ ਨੂੰ ਰੰਗੜ ਵੀ ਜਾਣਦੇ ਸਨ। ਰੰਗੜਾਂ ਦੀ ਬੋਲੀ ਜਦੋਂ ਘੜੂਏ ਵਾਲੇ ਸਿੰਘਾਂ ਨੇ ਸੁਣੀ ਹੈ,
ਅੱਗੋਂ ਉਹਨੇ ਵੀ ਗਾਲੀ ਦਈ,
ਉਹਨਾਂ ਨੇ ਵੀ ਅੱਗੋਂ ਗਾਲੀ ਦਾ ਜਵਾਬ, ਇੱਟ ਦਾ ਜਵਾਬ ਪੱਥਰ ਦਿੱਤਾ ਹੈ।
ਦੋਹਰਾ ਸੋ ਸੁਣ ਰੰਗਣਨ ਨੇ ਤਬੈ ਦੀਨੀ ਛਲਕ ਚਲਾਏ,
ਬਸ ਰੰਗੜਾਂ ਨੇ ਉੱਤੋਂ ਉੱਤੇ ਸਨ, ਕਿਲੇ ਦੇ ਉੱਤੇ ਖੜੇ ਸਨ, ਉੱਤੋਂ ਹੀ ਗੋਲੀਆਂ ਦੀ ਉਹਨਾਂ ਨੇ ਬੁਛਾੜ ਸ਼ੁਰੂ ਕਰ ਦਿੱਤੀ, ਇਕਦਮ ਬੰਦੂਕਾਂ ਚਲਾ ਦਿੱਤੀਆਂ।
ਤਾਰਾ ਸਿੰਘ ਕੇ ਸਿੰਘ ਕੋ ਲੱਗੀ ਸੋ ਗੋਲੀ ਆਏ,
ਤਾਰਾ ਸਿੰਘ ਘੇਬੇ ਦਾ ਇੱਕ ਸਾਥੀ ਸਿੰਘ, ਉਹਨੂੰ ਗੋਲੀ ਆ ਕੇ ਵੱਜ ਗਈ।
ਤਾਰੇ ਸਿੰਘ ਸੁਣ ਅੱਗ ਲੱਗੀ ਵਕਤ ਪਹੁੰਚਿਓ ਆਏ,
ਤਾਰਾ ਸਿੰਘ ਨੂੰ ਜਦੋਂ ਵੇਖਿਆ ਤਾਰਾ ਸਿੰਘ ਨੇ ਵੀ ਮੇਰੇ ਸਾਥੀ ਨੂੰ ਗੋਲੀ ਵੱਜ ਗਈ ਹੈ, ਸੁਣ ਕੇ ਅੱਗ ਲੱਗ ਗਈ ਤੇ ਉਸੇ ਵੇਲੇ ਵੀਰ ਰਸ ਵਿੱਚ ਆ ਗਿਆ ਤਾਰਾ ਸਿੰਘ।
ਘੜਵੇ ਵਾਲਨ ਸਭ ਕਹੀ ਭਾਂਬੜ ਦਿਓ ਮਚਾਏ,
ਘੜੂਏ ਵਾਲਿਆਂ ਨੇ ਆਖਿਆ ਦੇਖੋ ਖਾਲਸਾ ਜੀ ਤੁਸੀਂ ਤਾਂ ਟਾਲਾ ਕਰਦੇ ਸੀ, ਇਹ ਨਹੀਂ ਟਲਦੇ, ਬਸ ਫਿਰ ਤਾਂ ਜਿਵੇਂ ਬਲਦੀ ਚ ਤੇਲ ਪੈ ਜਾਂਦਾ ਨਾ, ਇਹ ਤਾਂ ਭਾਂਬੜ ਮੱਚ ਗਿਆ।
ਚੌ ਪਈ ਘੜੂਏ ਵਾਲਣ ਆਖੀ ਵਹੀ,
ਘੜੂਏ ਵਾਲੇ ਸਿੰਘਾਂ ਨੇ ਸਾਰੇ ਪੰਥ ਖਾਲਸੇ ਨੂੰ ਇਹ ਗੱਲ ਕਹੀ ਹੈ।
ਸੀੜ ਘੁਮਾਏ ਜੋ ਰੰਗੜਨ ਕਹੀ,
ਜੋ ਉਹ ਘੜੂਏ ਵਾਲਿਆਂ ਨੇ ਦੇਖਿਆ ਸੀ ਵੀ ਰੰਗੜ ਉੱਤੇ ਖੜ ਕੇ ਕੋਠੇ ਤੇ ਰੱਸਾ ਘੁਮਾ ਕੇ ਕਹਿ ਰਹੇ ਸੀ ਵੀ ਇਹ ਕਾਲਾ ਰੱਸਾ ਤੁਹਾਡੇ ਪੁਰਾਣੇ ਸਿੱਖਾਂ ਦੇ ਸਿਰ ਮੁੰਨ ਕੇ ਬਣਾਇਆ ਹੋਇਆ ਤੇ ਅਸੀਂ ਹੁਣ ਤੁਹਾਡੇ ਨਵੇਂ ਸਿਰ ਮੁੰਨ ਕੇ ਨਵਾਂ ਰੱਸਾ ਬਣਾਵਾਂਗੇ। ਇਹ ਗੱਲ ਘੜੂਏ ਵਾਲਿਆਂ ਨੇ ਤਾਰਾ ਸਿੰਘ ਨੂੰ ਦੱਸੀ।
ਗੁਰੂ ਪੁੱਤਰਨ ਕੇ ਨਾਮ ਸੁਣਾਏ,
ਤੇ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੀ ਗੱਲ ਵੀ ਜਿਹੜੀ ਰੰਗੜਾਂ ਨੇ ਕਹੀ ਸੀ ਕਿ ਅਸੀਂ ਤੁਹਾਡੇ ਗੁਰੂ ਦੇ ਪੁੱਤਰ ਮਰਵਾਏ ਸਨ, ਉਹ ਗੱਲ ਵੀ ਯਾਦ ਕਰਵਾ ਦਿੱਤੀ।
ਅਗਨ ਉਪਰ ਜਿਮ ਕ੍ਰਿਤ ਡੁਲਾਏ।
ਅੱਗ ਦੇ ਉੱਤੇ ਘਿਓ ਪਾਈਏ ਤੇ ਭਾਂਬੜ ਮਚਦਾ ਹੈ।
ਸੁਨਤ ਪਾਸ ਤੇ ਸਭ ਸਿੰਘ ਬੋਲੇ।
ਇਹ ਸੁਣ ਕੇ ਸਾਧ ਸਿੰਘ ਜੀ ਖਾਲਸੇ ਨੂੰ ਬੋਲੀ ਕਿਉਂ ਖਾ ਗਈ, ਜਿਵੇਂ ਸਾਬਣ ਚੋਂ ਤਾਰ ਲੰਘ ਜਾਂਦੀ ਹੈ, ਕਾਲ ਜਿਹਾ ਚੀਰਿਆ ਗਿਆ ਸਿੰਘਾਂ ਦਾ।
ਜਨ ਬਰੂਦ ਤਹਿ ਕੁੱਪੇ ਡੋਲੇ।
ਜਨ ਬਰੂਦ ਦੇ ਕੁੱਪੇ ਡੁੱਲ ਗਏ ਹੁਣ, ਏਦਾਂ ਭਾਂਬੜ ਮਚਿਆ, ਏਦਾਂ ਗੁੱਸਾ ਚੜਿਆ ਖਾਲਸੇ ਨੂੰ।
ਤਾਰਾ ਸਿੰਘ ਕੋ ਸੋਖਤ ਆਈ।
ਬਾਬਾ ਤਾਰਾ ਸਿੰਘ ਜੀ ਘੇਬੇ ਨੂੰ ਗੁੱਸਾ ਆਇਆ, ਵੀਰ ਰਸ ਚੜਿਆ।
ਸੁਤਰੀ ਉਹਨਦੇ ਤੁਰਤ ਬਜਾਈ।
ਉਹਨੇ ਸੁਤਰੀ ਨਗਾਰੇ ਵਜਾ ਦਿੱਤੇ। ਸੁਤਰੀ ਕਹਿੰਦੇ ਜਿਹੜੇ ਊਠਾਂ ਦੇ ਉੱਤੇ ਨਗਾਰੇ ਰੱਖੇ ਹੁੰਦੇ ਨਾ ਵੱਡੇ ਵੱਡੇ, ਉਹ ਊਠ ਦੇ ਉੱਤੇ ਜਿਹੜਾ ਨਗਾਰਾ ਹੁੰਦਾ, ਉਹਦੀ ਆਵਾਜ਼ ਬੜੀ ਹੁੰਦੀ ਦੂਰ ਦੂਰ ਤਾਈ। ਸੁਤਰੀ ਨਗਾਰੇ, ਊਠਾਂ ਤੇ ਲੱਦੇ ਹੋਏ ਨਗਾਰੇ ਤਾਰਾ ਸਿੰਘ ਨੇ ਵਜਵਾ ਦਿੱਤੇ।
ਮਾਰ ਮਾਰ ਕਰ ਅਕਾਲੋ ਬੋਲੇ।
ਅਕਾਲ ਹੀ ਅਕਾਲ ਦੇ ਚਕਾਰੇ ਗਜਾ ਕੇ ਸਿੰਘ ਮਾਰੋ ਮਾਰ ਕਰਦੇ ਮੁਰਿੰਡੇ ਤੇ ਜਾ ਪਏ।
ਵਜਾਏ ਨਗਾਰੇ ਫਿਰ ਝੰਡੇ ਖੋਲੇ।
ਔਰ ਨਿਸ਼ਾਨਾ ਦੇ ਫਰਲੇ ਖੋਲ ਦਿੱਤੇ, ਝੰਡੇ ਖੋਲ ਦਿੱਤੇ, ਫਰਲੇ ਝੂਲਣ ਲੱਗੇ ਨਿਸ਼ਾਨ ਸਾਹਿਬਾਂ ਦੇ।
ਘੜੂਏ ਵਾਲਣ ਤਬ ਲੱਗ ਗਯੋ ਦਾਉ।
ਘੜੂਏ ਵਾਲਿਆਂ ਦਾ ਖਾਸ ਦਾਅ ਲੱਗ ਗਿਆ। ਘੜੂਏ ਵਾਲੇ ਚਾਹੁੰਦੇ ਸੀ ਵੀ ਮੁਰਿੰਡਾ ਸੋਧਿਆ ਜਾਵੇ। ਸਿੰਘ ਜਿਹੜੇ ਪੰਜਾਬ ਚੋਂ ਮਾਝੇ ਚੋਂ ਆਏ ਸਨ, ਉਹਦਾ ਟਾਲਾ ਕਰ ਗਏ ਸਨ ਵੀ ਆਪਾਂ ਘੜੂਏ ਵਾਲਿਆਂ ਨੂੰ, ਇਹ ਮੁਰਿੰਡੇ ਵਾਲਿਆਂ ਨੂੰ ਨਾ ਮਾਰੀਏ, ਫਿਰ ਜਦੋਂ ਟਾਈਮ ਆਵੇਗਾ ਉਦੋਂ ਇਹਨਾਂ ਨਾਲ ਦੋ ਦੋ ਹੱਥ ਕਰਾਂਗੇ। ਪਰ ਘੜੂਏ ਵਾਲੇ ਕਹਿੰਦੇ ਸੀ ਵੀ ਹੁਣੇ ਹੀ ਨਿਬੇੜ ਦਿਓ। ਸੋ ਘੜੂਏ ਵਾਲਿਆਂ ਦਾ ਦਾਅ ਲੱਗ ਗਿਆ, ਲੜਾਈ ਮੱਚ ਗਈ।
ਮਾਰ ਮਾਰ ਕਰ ਰੌਲੋ ਮਚਾਇਓ।
ਮਾਰ ਲੋ ਮਾਰ ਲੋ ਮਾਰ ਲੋ ਗਈ, ਰੌਲਾ ਮੱਚ ਗਿਆ।
ਜੱਸਾ ਸਿੰਘ ਪੈ ਸਿੰਘ ਕਲਾਇਓ।
ਅੱਗੇ ਜੱਸਾ ਸਿੰਘ ਜੀ ਬਾਬਾ ਜੀ ਚਲੇ ਗਏ ਸਨ ਦੂਰ, ਉਹਨਾਂ ਦੇ ਕੋਲ ਸਿੰਘ ਭੇਜਿਆ ਤਾਰਾ ਸਿੰਘ ਨੇ।
ਕਰਾਇਓ ਡੇਰਾ ਅਬ ਅੱਗੇ ਨਾ ਜਾਇਓ।
ਬਾਬੇ ਜੱਸਾ ਸਿੰਘ ਜੀ ਨੂੰ ਸੁਨੇਹਾ ਲਾਇਆ ਕਿ ਬਾਬਾ ਜੀ ਇੱਥੇ ਰੁਕ ਜਾਓ, ਹੁਣ ਅੱਗੇ ਨਾ ਜਾਓ।
ਪਾਸ ਚੜਤ ਸਿੰਘ ਆਪ ਸੋ ਪਹੁੰਚਿਓ।
ਤੇ ਚੜਤ ਸਿੰਘ ਦੇ ਕੋਲ ਤਾਰਾ ਸਿੰਘ ਗਿਆ, ਚੜਤ ਸਿੰਘ ਨੂੰ ਵੀ ਸਾਰੀ ਗੱਲ ਦੱਸੀ ਕਿ ਮੁਰਿੰਡਾ ਸੋਧਣਾ ਹੀ ਪੈਣਾ ਹੈ, ਮੁਰਿੰਡੇ ਵਾਲੇ ਆਪ ਸਿੰਘਾਂ ਨੂੰ ਬੋਲੀਆਂ ਮਾਰਦੇ ਨੇ, ਲਲਕਾਰੇ ਮਾਰਦੇ ਨੇ, ਗਾਲਾਂ ਕੱਢਦੇ ਨੇ, ਸਿੱਖਾਂ ਦੇ ਸਿਰਾਂ ਦੇ ਕੇਸ ਮੁੰਨ ਕੇ ਰੱਸੇ ਵੱਟਣ ਦੀਆਂ ਗੱਲਾਂ ਕਰਦੇ ਨੇ। ਜਦੋਂ ਇਹ ਗੱਲਾਂ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਤੇ ਸਰਦਾਰ ਚੜ੍ਹਤ ਸਿੰਘ ਸੁਕਰ ਚੱਕੀਏ ਨੂੰ ਦੱਸੀਆਂ,
ਮਾਰੋ ਮਰੰਡੋ ਅਬ ਬਣੇ ਨਾ ਮੋਚਿਓ।
ਸਾਰੇ ਸਿੰਘ ਕਹਿਣ ਲੱਗੇ ਹੁਣ ਮੁਰਿੰਡਾ ਮਾਰ ਹੀ ਲਈਏ, ਫਤਿਹ ਕਰ ਲਈਏ, ਛੱਡਿਆ ਨੀ ਜਾਣਾ, ਹੁਣ ਹੁਣ ਆਪਾਂ ਲੰਘ ਕੇ ਜਾਵਾਂਗੇ। ਤੇ ਫਿਰ ਕਹਿਣਗੇ ਵੀ ਸਿੰਘ ਡਰ ਕੇ ਦੌੜ ਗਏ ਹਨ।
ਦੋਹਰਾ ਸ਼ਾਮ ਸਿੰਘ ਪੈ ਆਪ ਜਾ ਤੈ ਕਰੋੜਾ ਸਿੰਘ ਸਮਝਾਏ।
ਸ਼ਾਮ ਸਿੰਘ ਜਥੇਦਾਰ ਬਜ਼ੁਰਗ ਸਨ ਜਿਹੜੇ ਪੰਥ ਦੇ, ਉਹਨਾਂ ਦੇ ਕੋਲ ਉਹਨਾਂ ਦਾ ਜਿਹੜਾ ਮੀਤ ਜਥੇਦਾਰ ਕਰੋੜਾ ਸਿੰਘ ਉਹ ਗਿਆ ਤੇ ਸ਼ਾਮ ਸਿੰਘ ਨੂੰ ਕਹਿਣ ਲੱਗਾ,
ਸਭ ਬਿਰਤੰਤਰ ਸੁਣਾਏ ਕੈ ਹੱਲੋ ਦਿਓ ਕਰਾਏ।
ਬਾਬਾ ਜੀ ਮੁਰਿੰਡੇ ਵਾਲੇ ਬੜੀ ਅੱਤ ਚੁੱਕੀ ਫਿਰਦੇ ਰੰਗੜ, ਉਹਦਾ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਦਾ ਨਾਂ ਲੈ ਕੇ ਮਾੜਾ ਬੋਲਦੇ ਨੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਕਾ ਯਾਦ ਕਰਾਉਂਦੇ ਨੇ, ਉਹਦਾ ਖਾਲਸੇ ਨੂੰ ਲਲਕਾਰੇ ਮਾਰਦੇ ਨੇ। ਜਦੋਂ ਇਹ ਗੱਲ ਬਾਬਾ ਸ਼ਾਮ ਸਿੰਘ ਜੀ ਜਥੇਦਾਰ ਨੇ ਸੁਣੀ,
ਜੋ ਪਈ ਹਰੀ ਸਿੰਘ ਭੰਗੀ ਮੁੜ ਆਇਓ।
ਜਥੇਦਾਰ ਹਰੀ ਸਿੰਘ ਭੰਗੀ ਜੋ ਪੰਥ ਦੀ ਵੱਡੀ ਮਿਸਲ, ਭੰਗੀਆਂ ਦੀ ਮਿਸਲ ਸੀ ਉਸ ਵੇਲੇ, ਉਹ ਵੀ ਵਾਪਸ ਮੁੜ ਆਇਆ।
ਸਾਥ ਨਕਈ ਕਰਮ ਸਿੰਘ ਧਾਇਓ।
ਤੇ ਨਕੇ ਦੇਸ਼ ਦਾ ਸਰਦਾਰ ਕਰਮ ਸਿੰਘ ਨਕਈ ਉਹ ਵੀ ਆ ਗਿਆ ਪਿੱਛੇ।
ਉਤੇ ਮੋਹਰੇ ਰਾਮਗੜੀਏ ਮੁੜੇ।
ਰਾਮਗੜੀਏ ਵੀ ਅੱਗੇ ਗਏ ਸੀ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂ ਵਾਲੀਆ, ਕਰਮ ਸਿੰਘ ਨਕਈ, ਹਰੀ ਸਿੰਘ ਭੰਗੀ, ਸ਼ਾਮ ਸਿੰਘ ਨਾਰਲੇ ਵਾਲਾ, ਸਾਰੇ ਸਿੰਘ ਸਰਦਾਰ ਪਿਛਾ ਨੂੰ ਮੁੜ ਪਏ।
ਮੁੜੇ ਸੋ ਮਜ਼ਬੀ ਜੋ ਰਹੇ ਜੁੜੇ।
ਜੋ ਮਜ਼ਬੀ ਸਿੰਘ ਰੰਗਰੇਟੇ ਗੁਰੂ ਕੇ ਬੇਟੇ, ਉਹ ਵੀ ਦਲ ਲੈ ਕੇ ਆਪਣਾ ਪਿੱਛੇ ਨੂੰ ਮੁੜ ਆਏ।
ਆਇਓ ਕਨਿਓ ਸੁਨ ਸੋ ਵਾਜ।
ਕਨਹੱਈਆ ਜੈ ਸਿੰਘ ਗੋਲੀ ਦੀ ਆਵਾਜ਼ ਸੁਣ ਕੇ ਪੰਥ ਖਾਲਸੇ ਦਾ ਲਲਕਾਰਾ ਸੁਣ ਕੇ ਮੋਰਿੰਡੇ ਨੂੰ ਮੁੜ ਪਿਆ।
ਸਿੰਘਪੁਰੀਏ ਪੀ ਕਰੈ ਸੋ ਕਾਜ,
ਸਿੰਘਪੁਰੀਏ ਜਿਹੜੀ ਮਿਸਲ ਬਾਬਾ ਕਪੂਰ ਸਿੰਘ ਨਵਾਬ ਦੀ ਉਹ ਸਿੰਘਪੁਰੀਏ ਕਹਿੰਦੇ ਉਹ ਵੀ ਆ ਗਏ ਪਿੱਛੇ।
ਡੱਲੇ ਵਾਲੀਏ ਖੇਊ ਜੋ,
ਡੱਲੇ ਵਾਲੀਏ ਤਾਰਾ ਸਿੰਘ ਡੱਲੇ ਵਾਲੀਏ ਦੀ ਮਿਸਲ ਦੇ ਜਿਹੜੇ ਸਿੰਘ ਸਨ,
ਤਾਰਾ ਸਿੰਘ ਤੇ ਬਾਹਰ ਨਕੋ,
ਉਹ ਵੀ ਤਾਰਾ ਸਿੰਘ ਤੋਂ ਬਾਹਰ ਨਹੀਂ ਸਨ, ਨਾਲ ਆ ਕੇ ਰਲ ਗਏ।
ਸੋਡੀ ਬੇਦੀ ਸ਼ਹੀਦ ਪੁਚੰਗੀ,
ਸੋਡੀ ਗੁਰੂ ਰਾਮ ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਦਾ ਜੋ ਅੰਸ ਬੰਸ਼ ਹੈ, ਬਾਬਾ ਸੂਰਜਮਲ ਜੀ ਦੇ ਅੰਸ ਬੰਸ਼ ਵਿਚੋਂ ਸੋਡੀ ਆਨੰਦਪੁਰ ਸਾਹਿਬ ਵਾਲੇ, ਇਹ ਵੀ ਪੰਥ ਦੇ ਨਾਲ ਰਹਿੰਦੇ ਨੇ। ਤੇ ਬੇਦੀ ਗੁਰੂ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਅੰਸ ਬੰਸ਼ ਵਿਚੋਂ, ਉਹ ਵੀ ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਵੱਡੇ ਜਿਹੜੇ ਸਨ, ਉਹ ਵੀ ਬਾਬਾ ਰਾਮ ਸਿੰਘ ਜੀ ਬੇਦੀ ਨਾਲ ਸਨ ਪੰਥ ਦੇ। ਇਸੇ ਤਰ੍ਹਾਂ ਭੁਜੰਗੀ ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ,
ਨਿਹੰਗ ਅੰਮ੍ਰਿਤਸਰ ਮਨੀ ਸੋ ਚੰਗੀ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੋ ਭਾਈ ਮਨੀ ਸਿੰਘ ਜੀ ਦੇ ਗਿਆਨੀ ਜੀ ਦੀ ਸੇਵਾਦਾਰ ਨਿਹੰਗ ਸਿੰਘ, ਬਾਬਾ ਦੀਪ ਸਿੰਘ ਜੀ ਦੀ ਜਥੇਬੰਦੀ ਦੇ ਨਿਹੰਗ ਸਿੰਘ ਜਿਹੜੇ ਸਨ,
ਨਿਸ਼ਾਨਨ ਵਾਲਨ ਨਿਸ਼ਾਨ ਦੇ ਖੋਲੇ,
ਨਿਸ਼ਾਨਾ ਵਾਲੀ ਮਿਸਲ ਦਸੌਂਦਾ ਸਿੰਘ, ਉਹਨਾਂ ਨੇ ਨਿਸ਼ਾਨ ਸਾਹਿਬਾਂ ਦੇ ਫਰਲੇ ਖੋਲ ਦਿੱਤੇ।
ਸ਼ੁਕਰ ਚੱਕੀਏ ਪੀ ਮਾਰ ਮਾਰ ਬੋਲੇ,
ਔਰ ਸ਼ੁਕਰ ਚੱਕੀਆ ਬਾਬਾ ਚੜ੍ਹਨ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਦੇ ਉਹਦੇ ਦਾਦਾ ਜੀ ਸੀ ਚੜ੍ਹਨ ਸਿੰਘ, ਉਹਨਾਂ ਨੇ ਵੀ ਮਾਰੋ ਮਾਰ ਦੇ ਜਕਾਰੇ ਗਜਾ ਦਿੱਤੇ।
ਦੋਹਰਾ ਸਾਹਿਬਜ਼ਾਦੇ ਇਹਨਾਂ ਨੇ ਦੀਨੇ ਥੇਊ ਫੜਾਏ।
ਹੁਣ ਖਾਲਸੇ ਨੂੰ ਸਾਰੀਆਂ ਮਿਸਲਾਂ ਨੂੰ, ਜਿੰਨੀਆਂ ਸਿੰਘਾਂ ਦੀਆਂ ਮਿਸਲਾਂ, ਜਿੰਨੇ ਦਲ ਸਨ, ਸਭ ਨੂੰ ਯਾਦ ਆਇਆ ਕਿ ਇਹਨਾਂ ਮੋਰਿੰਡੇ ਵਾਲਿਆਂ ਨੇ ਜਾਨੀ ਖਾਂ ਦੇ ਮਾਨੀ ਖਾਂ ਨੇ ਗੰਗੂ ਬਾਹਮਣ ਦੇ ਘਰ ਤੋਂ ਜਾ ਕੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਸਭੈ ਪਛਾਣ ਮੋਰਿੰਡੇ ਪਰੇ ਚੁਫੇਰਿਓ ਧਾਏ।
ਤੋ ਖਾਲਸਾ ਮੋਰਿੰਡੇ ਨੂੰ ਯਾਦ ਕਰਕੇ ਕਚੀਚੀਆਂ ਵੱਟਦਾ ਸੀ, ਹੁਣ ਮੋਰਿੰਡੇ ਨੂੰ ਫਤਿਹ ਕਰਨ ਲਈ ਸਿੰਘਾਂ ਦਾ ਦਲ ਮੋਰਿੰਡੇ ਤੇ ਜਾ ਪਿਆ।
ਚੌਪਈ ਜਿਮ ਜਲ ਰੁੜ ਤੋ ਨੀਚੇ ਆਵੇ,
ਜਿਵੇਂ ਰੁੜਦਾ ਹੋਇਆ ਪਾਣੀ ਨੀਵੇਂ ਪਾਸੇ ਨੂੰ ਆਪੇ ਹੀ ਆ ਜਾਂਦਾ ਹੈ।
ਜਹਾਜ਼ ਡੁੱਬੈ ਥੇ ਜਲ ਮਦ ਪਾਵੇ,
ਔਰ ਜਿਵੇਂ ਜਹਾਜ਼, ਵੱਡੇ ਵੱਡੇ ਜਹਾਜ਼ ਉਸ ਪਾਣੀ ਚ ਡੁੱਬ ਜਾਂਦੇ ਹਨ, ਮੋਰਿੰਡਾ ਏਦਾਂ ਖਾਲਸੇ ਦੇ ਸਮੁੰਦਰ ਵਿਚ ਡੁੱਬਣ ਲੱਗਾ।
ਡਰੈ ਮਰੈ ਸਿੰਘ ਪਿੰਡ ਕੋ ਆਵੇ,
ਸਿੰਘ ਜੰਗ ਕਰਦੇ ਹੋਏ ਮੋਰਿੰਡੇ ਵੱਲ ਵਧਣ ਲੱਗੇ।
ਬਾਹਰ ਲੱਭੈ ਸੋ ਮਾਰ ਗਵਾਵੇ,
ਜਿਹੜਾ ਵੀ ਕਿਲੇ ਤੋਂ ਬਾਹਰ ਲੱਭਿਆ ਸਿੰਘਾਂ ਨੇ ਝਟਕ ਦਿੱਤਾ।
ਆਕੀ ਪਏ ਜੋ ਵੱਡੇ ਗ੍ਰਾਮ,
ਜਿਹੜਾ ਬਹੁਤ ਵੱਡਾ ਪਿੰਡ ਮੋਰਿੰਡਾ ਸੀ, ਜਿਹਨੂੰ ਬਾਗਾਂ ਵਾਲਾ ਵੀ ਕਹਿੰਦੇ। ਸਾਧ ਸੰਗਤ ਜੀ, ਚਮਕੌਰ ਸਾਹਿਬ ਉੱਥੋਂ 16 ਕਿਲੋਮੀਟਰ ਹੈ ਤੇ ਫਤਿਹਗੜ੍ਹ ਸਾਹਿਬ ਵੀ ਉੱਥੋਂ ਲਗਭਗ 15-20 ਕਿਲੋਮੀਟਰ ਹੈ। ਉਹ ਜਿਹੜਾ ਮੋਰਿੰਡਾ ਸ਼ਹਿਰ ਹੈ ਉਹ ਜਾਨੀ ਖਾਂ ਦੇ ਮਾਨੀ ਖਾਂ ਦਾ ਹੈ। ਜਾਨੀ ਖਾਂ ਮਾਨੀ ਖਾਂ ਇੱਥੋਂ ਦੇ ਰੰਗੜ ਸਨ, ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਨੇ ਖੇੜੀ ਪਿੰਡ ਤੋਂ ਆ ਕੇ ਦੱਸਿਆ ਸੀ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਂ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਪੁੱਤਰ ਛੋਟੇ ਸਾਹਿਬਜ਼ਾਦੇ ਹਨ, ਤੇ ਉਹ ਜਾਨੀ ਖਾਂ ਮਾਨੀ ਖਾਂ ਰਾਤੋ ਰਾਤ ਜਾ ਕੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਲਿਆਏ ਸਨ। ਸੋ ਉਹ ਪਿੰਡ ਮੋਰਿੰਡਾ ਖਾਲਸੇ ਦੀਆਂ ਅੱਖਾਂ ਚ ਰੜਕਦਾ ਸੀ, ਅੱਜ ਸਿੰਘ ਉਧਰ ਚੱਲ ਪਏ ਹਨ।
ਵੱਡੀ ਖਾਈ ਸੀ ਕੰਧ ਵੱਡ ਥਾਮ,
ਸਾਧ ਸੰਗਤ ਜੀ ਕਿਲਾ ਬੜਾ ਵੱਡਾ ਬਣਾਇਆ, ਕੰਧ ਬੜੀ ਵੱਡੀ ਬਣਾਈ ਸੀ ਲੰਗੜਾ ਨੇ, ਤੇ ਉਹਦੇ ਆਲੇ ਦੁਆਲੇ ਖਾਈ ਵੀ ਬੜੀ ਡੂੰਘੀ ਪੱਟੀ ਹੋਈ ਸੀ ਵੀ ਕੋਈ ਟੱਪ ਕੇ ਨਾ ਆ ਸਕੇ।
ਭੇੜ ਪੱਟ ਹੋ ਅੰਦਰ ਖੜੇ,
ਤੇ ਕਿਲਾ ਜਿਹੜਾ ਸੀ ਉਹਦੇ ਦਰਵਾਜ਼ੇ ਅੰਦਰੋਂ ਬੰਦ ਕਰਕੇ ਰੰਗੜ ਸਾਰੇ ਅੰਦਰ ਆਕੀ ਹੋ ਗਏ। ਉਹਨਾਂ ਨੇ ਆਪਣੀਆਂ ਤੋਪਾਂ ਬੰਦੂਕਾਂ ਕਿਲੇ ਦੇ ਉੱਤੇ ਬੀੜ ਦਿੱਤੀਆਂ ਤੇ ਲੜਾਈ ਦਾ ਸਮਾਨ ਕਰਕੇ ਲੜਨ ਨੂੰ ਤਿਆਰ ਹੋ ਗਏ।
ਉੱਚੀ ਕੰਧ ਕੋ ਸਕੈ ਨਾ ਚੜੇ,
ਕੰਧ ਉੱਚੀ ਸੀ ਉਹਦੇ ਤੇ ਚੜਨਾ ਔਖਾ ਸੀ ਸਿੰਘਾਂ ਵਾਸਤੇ।
ਡੂੰਗੀ ਖਾਈ ਵੱਡ ਉੱਚੋ ਕੋਟ,
ਇੱਕ ਤਾਂ ਕਿਲਾ ਉੱਚਾ ਸੀ, ਦੂਜਾ ਉਹਦੇ ਬਾਹਰ ਜਿਹੜੀ ਖਾਈ ਸੀ ਉਹ ਬੜੀ ਡੂੰਗੀ ਪੱਟੀ ਹੋਈ ਸੀ ਵੀ ਤਾਂ ਕਿ ਕੋਈ ਟੱਪ ਨਾ ਸਕੇ।
ਇਤ ਗੁਮਾਨ ਕੀ ਉਹ ਰੰਗੜਨ ਜੋਟ,
ਉਸ ਕਿਲੇ ਦੇ ਆਸਰੇ ਤੇ ਰੰਗੜ ਆਕੀ ਹੋਏ ਬੈਠੇ ਸਨ। ਉਹਨਾਂ ਨੂੰ ਹੰਕਾਰ ਸੀ ਵੀ ਇਹ ਕਿਲਾ ਸਿੱਖਾਂ ਕੋਲੋਂ ਟੁੱਟਣਾ ਕੋਈ ਨਹੀਂ, ਅਸੀਂ ਇਹਦੇ ਚ ਕਿਸੇ ਸਿੱਖਾਂ ਨੂੰ ਵੜਨ ਨਹੀਂ ਦੇਣਾ, ਕਬਜ਼ਾ ਨਹੀਂ ਕਰਨ ਦੇਣਾ। ਮੋਰਿੰਡੇ ਦੇ ਰੰਗੜ ਸਾਧ ਸੰਗਤ ਜੀ ਉਸ ਕਿਲੇ ਚ ਆਕੀ ਹੋ ਕੇ ਬਹਿ ਗਏ।
ਨਿਕਲਿਓ ਨਾ ਸਿੰਘ ਜੋ ਖਾਈ ਪਯੋ।
ਖਾਈ ਇੰਨੀ ਡੂੰਘੀ ਸੀ, ਜਿਹੜਾ ਸਿੰਘ ਉਸ ਖਾਈ ਚ ਵੜਦਾ ਵਿੱਚੇ ਹੀ ਰਹਿ ਜਾਂਦਾ, ਬਾਹਰ ਨਿਕਲ ਨਹੀਂ ਸਕਦਾ।
ਅੱਗਾ ਕੋਟ ਬਹੁਤ ਦਿਸ਼ਾ ਉੱਚਿਓ,
ਅੱਗੇ ਕਿਲਾ ਬੜਾ ਉੱਚਾ ਸੀ, ਉੱਥੇ ਚੜਨਾ ਬਹੁਤ ਮੁਸ਼ਕਲ ਸੀ।
ਬਾਬਾ ਸਰਦਾਰਨ ਇਮ ਠਹਿਰਾਈ,
ਤਾਂ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਜੱਸਾ ਸਿੰਘ ਰਾਮਗੜੀਆ, ਚੜਤ ਸਿੰਘ ਸੂਕਰ ਚੱਕੀਆ, ਹਰੀ ਸਿੰਘ ਭੰਗੀ, ਜੈ ਸਿੰਘ ਕਨਈਆ, ਸਾਰੇ ਸਰਦਾਰਾਂ ਨੇ ਗੁਰਮਤਾ ਕੀਤਾ।
ਸਰਹੰਦ ਕੋਸ਼ ਹੈ 8-9 ਭਾਈ,
ਸਿਆਣੇ ਜਥੇਦਾਰ ਕਹਿਣ ਲੱਗੇ, ਸਿੰਘੋ ਆਪਾਂ ਕਿੱਥੇ ਛੇੜ ਛੇੜ ਬੈਠੇ ਆ, ਇਥੋਂ ਸਰਹੰਦ ਬਹੁਤ ਨੇੜੇ, 8-9 ਕੋਹ ਦੀ ਵਾਟ ਹੈ।
ਮਤ ਦੁਰਾਨੀ ਇਹਾਂ ਪਰੇ ਆਈ,
ਕਿਤੇ ਆਪਾਂ ਇੱਥੇ ਖੜਦੇ ਲੜੀ ਜਾਈਏ ਤੇ ਉਧਰੋਂ ਅਬਦਾਲੀ ਦੀ ਫੌਜ ਸਰਹੰਦ ਤੋਂ ਚੜ ਕੇ ਆਪਣੇ ਬਾਹਰੋਂ ਹੱਲਾ ਕਰ ਦੇਵੇ, ਕਿਤੇ ਬਾਹਰਲੇ ਪਾਸੋਂ ਸਰਹੰਦ ਤੋਂ ਤੁਰਕਾਂ ਦੀ ਫੌਜ ਆ ਗਈ, ਆਪਾਂ ਕਿਲੇ ਵਾਲਿਆਂ ਨਾਲ ਲੜਾਂਗੇ ਕਿ ਤੁਰਕਾਂ ਨਾਲ ਲੜਾਂਗੇ, ਆਪਾਂ ਬੜੀ ਕੁਸਾਈ ਫਸ ਜਾਵਾਂਗੇ।
ਚਹੀਤ ਜਾਂ ਕੋ ਰੱਖਿਓ ਉਪਾਈ,
ਇਹਦਾ ਸਾਨੂੰ ਉਪਾਅ ਕਰਨਾ ਚਾਹੀਦਾ। ਸਰਹੰਦ ਵਾਲੇ ਹੱਲਾ ਕਰ ਸਕਦੇ ਨੇ, ਕਹਿੰਦੇ ਦੁਸ਼ਮਣ ਨੂੰ ਕਦੀ ਕਮਜ਼ੋਰ ਨਾ ਸਮਝੋ, ਉਹਦੇ ਨਾਲ ਲੜਨ ਦੇ ਲਈ ਤਿਆਰੀ ਫੁੱਲ ਕਰਕੇ ਰੱਖਣੀ ਚਾਹੀਦੀ ਹੈ।
ਦੋਹਰਾ ਤਬ ਚੜ ਸਿੰਘ ਨੇ ਉੱਚ ਕਹਿਓ, ਹਸਾਨੋ ਇੱਧਰ ਖੜਾ ਹੋ।
ਸਾਧ ਸੰਗਤ ਜੀ ਇਹ ਗੱਲ ਸੁਣ ਕੇ ਚੜ੍ਹਤ ਸਿੰਘ ਸੂਕਰ ਚੱਕੀਆ ਬੋਲਿਆ, ਸਿੰਘੋ ਮੈਨੂੰ ਤੁਸੀਂ ਸਰਹੰਦ ਵਾਲੇ ਪਾਸੇ ਕਰ ਰੋਕਾਂਗਾ, ਤੁਸੀਂ ਇੰਨੇ ਦੇ ਵਿੱਚ ਮੁਰਿੰਡਾ ਫਤਿਹ ਕਰ ਲਵੋ।
ਗਿਰਜਨ ਚਿੰਤਾ ਨਹ ਕਰੋ, ਮੁਰੰਡੋ ਮਾਰ ਖੁਲਾ ਹੋ।
ਤੁਸੀਂ ਗਿਰਜਿਆਂ ਦੀ ਪਠਾਣਾ ਦੀ ਚਿੰਤਾ ਨਾ ਕਰੋ, ਸਰਹੰਦ ਚੋਂ ਜੇ ਉਹ ਆਏ ਵੀ ਤਾਂ ਮੈਂ ਉਹਨਾਂ ਨੂੰ ਰੋਕ ਕੇ ਰੱਖਾਂਗਾ, ਉਨੇ ਚਿਰ ਵਿੱਚ ਤੁਸੀਂ ਮੁਰਿੰਡਾ ਫਤਿਹ ਕਰ ਲਓ, ਮੁਰਿੰਡਾ ਨਹੀਂ ਛੱਡਣਾ। ਹੁਣ ਇਹਨਾਂ ਨੇ ਸਾਹਿਬਜ਼ਾਦਿਆਂ ਦੀ ਯਾਦ ਦਵਾਈ ਹੈ, ਸਾਨੂੰ ਮਿਹਣਾ ਮਾਰਿਆ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਮਰਵਾਏ ਸਨ, ਤੇ ਫਿਰ ਹੁਣ ਇਹਨਾਂ ਨੂੰ ਹੱਥ ਲਾ ਕੇ ਹੀ ਜਾਣਾ ਹੈ।
ਚੌਪਈ ਤਬ ਚੜ੍ਹ ਸਿੰਘ ਨੇ ਐਸ ਉਚਾਰਾ,
ਇਹ ਸੁਣ ਕੇ ਜਥੇਦਾਰ ਚੜ੍ਹ ਸਿੰਘ ਬੋਲਿਆ,
ਇਧਰੋਂ ਜਿੰਮਾ ਆਹੇ ਹਮਾਰਾ,
ਸਿੰਘੋ ਤੁਸੀਂ ਘਬਰਾਓ ਨਾ, ਇਧਰ ਮੇਰੀ ਜ਼ਿੰਮੇਵਾਰੀ ਹੈ, ਸਰਹੰਦ ਵਾਲੇ ਤੁਹਾਡੇ ਨੇੜੇ ਨਹੀਂ ਆਣ ਦਿਆਂਗਾ, ਮੈਂ ਰੋਕ ਕੇ ਰੱਖਾਂਗਾ।
ਇਮ ਕਹਿ ਸਿੰਘ ਜੀ ਉਤ ਵੱਲ ਗਯੋ,
ਇਹ ਤਾਂ ਕਹਿ ਕੇ ਬਾਬਾ ਚੜ੍ਹਤ ਸਿੰਘ ਜੀ ਸਰਹੰਦ ਦਾ ਰਸਤਾ ਰੋਕ ਕੇ ਖਲੋ ਗਏ।
ਆਗੇ ਗਿਲਜਨ ਕੋ ਡਰ ਪਯੋ,
ਤੇ ਇਧਰ ਗਿਲਜੇ ਜਿਹੜੇ ਸੀ ਸਰਹੰਦ ਵਾਲੇ ਅੱਗੇ ਹੀ ਸਿੱਖਾਂ ਤੋਂ ਡਰੇ ਬੈਠੇ ਸਨ। ਜੈਨ ਖਾਂ ਤਾਂ ਡਰਦਾ ਮਾਰਾ ਸ਼ਹਿਰ ਤੋਂ ਬਾਹਰ ਨਹੀਂ ਸੀ ਨਿਕਲਦਾ, ਉਹਨੂੰ ਪਤਾ ਸੀ ਕਿ ਹੁਣ ਸਿੱਖਾਂ ਨੇ ਮੇਰੇ ਤੋਂ ਵੱਡੇ ਘੱਲੂ ਘਾਰੇ ਦਾ ਬਦਲਾ ਲੈਣਾ ਹੀ ਲੈਣਾ, ਤੇ ਜੇ ਮੈਂ ਸਿੱਖਾਂ ਦੇ ਢਾਏ ਚੜ ਗਿਆ ਮੈਨੂੰ ਮਾਰ ਦੇਣਗੇ, ਸਰਹੰਦ ਤੇ ਕਬਜ਼ਾ ਕਰ ਲੈਣਗੇ। ਇਸ ਕਰਕੇ ਜੈਨ ਖਾਂ ਜਿਹੜਾ ਸੀ ਸਰਹੰਦ ਦੇ ਦਰਵਾਜ਼ੇ ਬੰਦ ਕਰਕੇ ਆਕੀ ਹੋਇਆ ਬੈਠਾ ਸੀ।
ਆਈ ਆਈ ਉਧਰ ਹੋਈ,
ਉਧਰ ਤਾਂ ਜੈਨ ਖਾਂ ਨੂੰ ਇਹ ਸੀਗਾ ਕਿ ਆਏ ਸਿੱਖ ਆਏ ਆਏ ਸਿੱਖ ਆਏ, ਉਹ ਤਾਂ ਡਰੀ ਬੈਠਾ ਸੀ, ਜਿਹੜਾ ਆਪ ਡਰ ਕੇ ਬੈਠਾ ਉਹ ਭਲਾ ਬਾਹਰ ਨਿਕਲ ਕੇ ਮੁਰਿੰਡੇ ਵਾਲਿਆਂ ਨੂੰ ਕੀ ਬਚਾਉਂਦਾ, ਉਹਨੂੰ ਤੇ ਆਪਣੀ ਜਾਨ ਦਾ ਫਿਕਰ ਪਿਆ ਹੋਇਆ ਸੀ।
ਉਤੋਂ ਵੱਲੋਂ ਡਰ ਤੇ ਸੋਈ,
ਜੈਨ ਖਾਂ ਨੂੰ ਦੋਵੇਂ ਪਾਸਿਓਂ ਡਰ ਸੀਗਾ, ਖਤਰਾ ਸੀ।
ਅਬ ਉਧਰ ਕੀ ਸੁਣੋ ਸੋ ਬਾਤ,
ਉਧਰ ਦੀ ਗੱਲ ਸੁਣੋ ਖਾਲਸਾ ਜੀ,
ਕਹਿਓ ਮੁਸਲੇ ਸਭ ਕਰੀਏ ਘਾਤ।
ਸਿੰਘਾਂ ਨੇ ਆਖਿਆ ਵੀ ਹੁਣ ਮੁਰਿੰਡਾ ਨਹੀਂ ਛੱਡਣਾ, ਜਿਹੜਾ ਕੋਈ ਤੁਰਕ ਹੈ ਝੜਕ ਦਈਏ ਤੇਗ ਦੇ ਨਾਲ,
ਬੋਧੀ ਵਾਲਨ ਦੇਖ ਰੱਖ ਲਿਓ,
ਜਿਹੜਾ ਕੋਈ ਬੋਧੀ ਵਾਲਾ ਉਹ ਛੱਡ ਦੇਣਾ, ਬਾਕੀ ਝੜਕ ਦੇਣਾ ਹੈ।
ਬਿਨ ਬੋਧੀਓ ਸਿਰ ਦੂਰ ਕਰਿਓ,
ਜਿਹਦੀ ਬੋਧੀ ਨਹੀਂ ਉਹਨਾਂ ਸਿਰ ਲਾ ਦਿਓ, ਕਿਉਂਕਿ ਇਹਨਾਂ ਮੁਰਿੰਡੇ ਵਾਲਿਆਂ ਲੰਘੜਾ ਨੇ ਬਹੁਤ ਜ਼ੁਲਮ ਕੀਤਾ ਹੈ, ਅੱਤ ਕੀਤੀ ਹੈ।
ਯੋ ਖਾਲਸਾ ਕਰ ਲਈ ਅਰਦਾਸ,
ਇਸ ਤਰ੍ਹਾਂ ਫਿਰ ਖਾਲਸੇ ਨੇ ਅਰਦਾਸਾ ਸੋਧ ਲਿਆ।
ਬਜਾਏ ਨਗਾਰੇ ਹੋਏ ਚੌਪਾਸ,
ਨਗਾਰਿਆਂ ਤੇ ਚੋਭਾਂ ਲਾ ਕੇ ਸਾਰੀਆਂ ਹੀ ਮਿਸਲਾਂ ਸਿੰਘਾਂ ਦੀਆਂ ਮੁਰਿੰਡੇ ਤੇ ਚੜ ਪਈਆਂ।
ਤਬ ਸਿੰਘਨ ਕੋ ਚੜਿਓ ਚਾਹ,
ਖਾਲਸੇ ਨੂੰ ਚਾਹ ਚੜ ਗਿਆ ਮੁਰਿੰਡਾ ਫਤਿਹ ਕਰਨ ਦਾ।
ਗੁਰ ਸੁਤ ਬੈਰੀ ਛੱਡਿਓ ਨਾ ਕਾਉ,
ਗੁਰੂ ਕੇ ਪੁੱਤਰਾਂ ਦੇ ਸਾਹਿਬਜ਼ਾਦਿਆਂ ਦੇ ਕਾਤਲ ਇਹ ਜਾਨੀ ਖਾਂ ਦੇ ਮਾਨੀ ਖਾਂ ਦਾ ਪਰਿਵਾਰ ਛੱਡਣਾ ਨਹੀਂ।
ਫਿਰ ਕਰ ਖਾਲਸੇ ਹੱਲਾ ਕੀਓ,
ਖਾਲਸੇ ਨੇ ਬੜਾ ਭਾਰੀ ਕਰਾਰਾ ਹੱਲਾ ਮੁਰਿੰਡੇ ਤੇ ਕੀਤਾ।
ਉੱਡੀ ਧੂੜ ਬਹੁ ਹਨੇਰੋ ਭਾਇਓ,
ਖਾਲਸਾ ਜੀ ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ ਗਈ। ਧੂੜ ਉਤਾਹਾਂ ਕਾਲੀ ਛੜੀ ਤੁਰੰਗਵਾ, ਜਾਣ ਪੁਕਾਰੂ ਚਾਲੀ ਧਰਤੀ ਇੰਦਰਥ ਹੈ। ਕਹਿੰਦੇ ਧਰਤੀ ਉੱਡ ਕੇ ਅਸਮਾਨ ਨੂੰ ਚੜ ਗਈ ਹੋਵੇ, ਇੰਜ ਲੱਗਦਾ ਸੀਗਾ। ਗਰਦ ਗੁਬਾਰ ਹੋ ਗਈ, ਹਨੇਰਾ ਹੋ ਗਿਆ।
ਦੋਹਰਾ ਸਿੰਘਨ ਜੋ ਹੱਲਾ ਕੀਓ ਜਿਮ ਲੰਕਾ ਉੱਪਰ ਲੰਗੂਰ।
ਇਹ ਤਾਂ ਸਿੰਘਾਂ ਨੇ, ਖਾਲਸੇ ਨੇ ਮੁਰਿੰਡੇ ਤੇ ਹੱਲਾ ਬੋਲਿਆ ਜਿਵੇਂ ਲੰਕਾ ਤੇ ਹਨੂਮਾਨ ਦੀ ਸੈਨਾ ਜਾ ਚੜੀ ਸੀ।
ਪਹਿਲੋਂ ਸੋਈ ਆ ਚੜੇ ਹੁਤੇ ਸੋ ਪਾਛੇ ਦੂਰ।
ਜਿਹੜੇ ਪਿੱਛੇ ਸਨ, ਦੂਰ ਸਨ ਨਾ ਸਿੰਘ, ਉਹਨਾਂ ਨੂੰ ਵੀ ਜਦੋਂ ਪਤਾ ਲੱਗਾ ਵੀ ਮੁਰਿੰਡੇ ਦਾ ਸੋਧਾ ਲਾਣਾ ਹੈ, ਇੰਨਾ ਜੋਸ਼ ਆਇਆ ਉਹ ਅਗਲਿਆਂ ਨਾਲੋਂ ਵੀ ਅੱਗੇ ਜਾ ਪਹੁੰਚੇ। ਕਿਉਂਕਿ ਮੁਰਿੰਡੇ ਦਾ ਨਾਂ ਸੁਣ ਕੇ ਹੀ ਸਿੰਘਾਂ ਨੂੰ ਪਹਿਲਾਂ ਹੀ ਗੁੱਸਾ ਚੜ ਜਾਂਦਾ ਸੀ। ਜਦੋਂ ਉਹਨਾਂ ਨੂੰ ਯਾਦ ਆਉਂਦਾ ਸੀ ਕਿ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਨੂੰ ਮੁਰਿੰਡੇ ਵਾਲੇ ਫੜ ਕੇ ਲੈ ਗਏ ਸਨ, ਬਸ ਉਹ ਗੱਲ ਫਿਰ ਸਿੰਘਾਂ ਨੂੰ ਯਾਦ ਆਉਂਦੀ ਸੀ ਤੇ ਮੁਰਿੰਡੇ ਦਾ ਨਾਂ ਸੁਣ ਕੇ ਕਚੀਚੀਆਂ ਵੱਟਦੇ ਹੁੰਦੇ ਸਨ। ਹੁਣ ਮੌਕਾ ਮਿਲ ਗਿਆ, ਸਭ ਸਿੰਘ ਹੱਲਾ ਕਰਕੇ ਮੁਰਿੰਡੇ ਤੇ ਆ ਪਏ।
ਚੌਪਈ ਆਵਤ ਸਿੰਘਨ ਉਨ ਛਲਕ ਚਲਾਈ।
ਜਦੋਂ ਖਾਲਸੇ ਦਾ ਦਲ ਆਇਆ, ਮੁਰਿੰਡੇ ਦੇ ਰੰਗੜਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਉਹਨਾਂ ਨੇ ਕਿਲੇ ਦੇ ਉੱਤੇ ਬੰਦੂਕਾਂ ਤੋਪਾਂ ਫਿੱਟ ਕੀਤੀਆਂ ਹੋਈਆਂ ਸਨ। ਸਿੰਘਾਂ ਦੇ ਉੱਤੇ ਗੋਲੀਆਂ ਦੇ ਤੇ ਤੋਪਾਂ ਦੇ ਫੈਰ ਖੋਲ ਦਿੱਤੇ।
ਲੱਗੀ ਆ ਲੱਗੀ ਕਿਛ ਜਾਨ ਨਾ ਪਾਈ।
ਇੰਨੀਆਂ ਗੋਲੀਆਂ ਨੇ ਵਾ ਚਲਾਈਆਂ, ਰੰਗੜਾਂ ਨੇ ਕਾਲੇ ਕਾਲੇ, ਪਤਾ ਨੀ ਵੀ ਲੱਗੀਆਂ ਕਿ ਨਹੀਂ ਲੱਗੀਆਂ। ਫਟਾਫਟ ਡਰਦਿਆਂ ਨੇ ਬੰਦੂਕਾਂ ਤੋਪਾਂ ਚਲਾ ਦਿੱਤੀਆਂ।
ਢੁੱਕ ਸਿੰਘਨ ਫਿਰ ਛਲਕ ਕਰੀ।
ਸਾਧ ਸੰਗਤ ਜੀ, ਸਿੰਘਾਂ ਨੇ ਵੀ ਨੇੜੇ ਹੋ ਕੇ ਸਿੱਧੀਆਂ ਬੰਦੂਕਾਂ ਕਿਲੇ ਵੱਲ ਚਲਾਈਆਂ।
ਸੀਸ ਲੱਗੀ ਉਨਕੇ ਗਏ ਮਰੀ।
ਜਿਹੜੇ ਕੰਧ ਦੇ ਉੱਤੇ ਤੋਪਚੀ ਖੜੇ ਸਨ, ਉਹਨਾਂ ਨੂੰ ਸਿੰਘਾਂ ਦੀਆਂ ਗੋਲੀਆਂ ਜਾ ਵੱਜੀਆਂ ਸਿਰਾਂ ਦੇ ਵਿੱਚ, ਤੇ ਉਹ ਤੋਪਚੀ ਰੰਗੜ ਜਿਹੜੇ ਨੇ ਧੜਮ ਧੜਮ ਕੰਧਾਂ ਤੋਂ ਥੱਲੇ ਡਿੱਗਣ ਲੱਗੇ।
ਖਾਈ ਦਿਸੈ ਅਤ ਛੋਟੀ ਸੋਏ।
ਜਿਹੜੀ ਖਾਈ ਬੜੀ ਵੱਡੀ ਦਿਸਦੀ ਸੀ, ਜਿਹਦੇ ਚੋਂ ਬੰਦਾ ਵੜ ਕੇ ਨਿਕਲ ਨਹੀਂ ਸੀ ਸਕਦਾ, ਹੁਣ ਜਦੋਂ ਖਾਲਸੇ ਨੂੰ ਜੋਸ਼ ਚੜਿਆ ਤੇ ਉਹ ਛੋਟੀ ਨਜ਼ਰ ਆਉਣ ਲੱਗ ਪਈ।
ਉੱਚੋ ਕੰਧ ਪਈ ਨੀਚੀ ਤੋਏ।
ਸਾਹਿਬਜ਼ਾਦਿਆਂ ਦਾ ਨਾਂ ਲੈਂਦਿਆਂ ਸਾਰ ਸਿੰਘਾਂ ਨੂੰ ਉੱਚੀ ਜੀ ਕੰਧ ਵੀ ਨਿੱਕੀ ਜੀ ਨਜ਼ਰ ਆਉਣ ਲੱਗ ਪਈ।
ਸਿੰਘਨ ਚੱਕ ਚੱਕ ਸਿੰਘ ਚੜਾਵੇ।
ਸਿੰਘ ਇੱਕ ਦੂਜੇ ਨੂੰ ਚੱਕ ਚੱਕ ਕੇ ਕੰਧ ਤੇ ਚੜਾਉਣ ਲੱਗ ਪਏ। ਪੌੜੀਆਂ ਤੋਂ ਬਿਨਾਂ ਹੀ ਸਿੰਘ ਕੰਧਾਂ ਦੇ ਉੱਤੇ ਚੜ ਗਏ।
ਬਿਨ ਪੌੜਨ ਸਿੰਘ ਚੜਤੇ ਜਾਵੇ।
ਬਿਨਾਂ ਪੌੜੀਆਂ ਦੇ ਸਿੰਘ ਕਿਲੇ ਤੇ ਚੜ ਗਏ ਤੇ ਮੁਰਿੰਡੇ ਦੇ ਕਿਲੇ ਦੇ ਖਾਲਸਾ ਜਾ ਵੜਿਆ।
ਚੜ ਕਰ ਸਿੰਘਨ ਫੜੀ ਤਲਵਾਰ।
ਅੰਦਰ ਵੜ ਗਏ ਕਿਲੇ ਦੇ, ਤਲਵਾਰਾਂ ਧੂ ਲਈਆਂ ਸਿੰਘਾਂ ਨੇ।
ਕੱਟ ਰੰਗੜ ਬਹੁਤ ਦੀਨੇ ਮਾਰ।
ਜਿਹੜੇ ਰੰਗੜ ਬੜੇ ਆਕੜੇ ਹੋਏ ਸਨ, ਬੜੇ ਹੰਕਾਰੇ ਹੋਏ ਸਨ, ਕਹਿੰਦੇ ਸੀ ਸਿੱਖੋ ਅਸੀਂ ਤੁਹਾਡੇ ਵਾਲ ਮੁੰਨ ਲੈਣੇ ਨੇ, ਤੁਹਾਡੀਆਂ ਦਾੜੀਆਂ ਮੁੰਨ ਲੈਣੀਆਂ ਨੇ, ਤੁਹਾਡੇ ਕੇਸਾਂ ਦੇ ਅਸੀਂ ਰੱਸੇ ਬਣਾ ਕੇ ਰੱਖਣੇ ਨੇ। ਉਹ ਫਿਰ ਖਾਲਸੇ ਨੇ ਤੇਗ ਦੇ ਨਾਲ ਝਟਕੇ ਹਨ ਚੰਗੀ ਤਰ੍ਹਾਂ ਟਕਾ ਕੇ।
ਘੜੂਏ ਵਾਲ ਘਰ ਬੜੇ ਲੁਹਾਰ।
ਜਿਹੜੇ ਘੜੂਏ ਵਾਲੇ ਸਨ ਉਹ ਵੜ ਗਏ ਲੁਹਾਰ। ਘੜੂਏ ਦੇ ਲੁਹਾਰ ਵੀ ਸਾਧ ਸੰਗਤ ਜੀ ਗੁਰੂ ਕੇ ਸਿੱਖ, ਅੱਜ ਵੀ ਉੱਥੇ ਘੜੂਏ ਦੇ ਵਿੱਚ ਲੁਹਾਰ ਜਿਹੜੇ ਨੇ ਉਹ ਗੁਰੂ ਘਰ ਨੂੰ ਮੰਨਦੇ ਨੇ, ਔਰ ਲੋਹੇ ਦੇ ਬਾਟੇ ਸਰਬਲੋਹ ਦੇ ਉਹ ਤਿਆਰ ਕਰਦੇ ਨੇ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਉਸ ਪਿੰਡ ਵਿੱਚ ਆਏ ਸਨ। ਲੁਹਾਰਾਂ ਨੇ ਸ਼ਰਦਾਈ ਛਕਾਈ ਸੀ, ਸਤਿਗੁਰਾਂ ਨੂੰ ਸੇਵਾ ਕੀਤੀ ਸੀ ਤੇ ਮਹਾਰਾਜ ਨੇ ਉਸ ਜਗ੍ਹਾ ਤੇ ਉਹਨਾਂ ਨੂੰ ਵਰ ਦਿੱਤਾ ਸੀ ਤੁਹਾਡਾ ਲੋਹਿਆ ਸੋਨੇ ਦੇ ਭਾਅ ਵਿਕੇਗਾ। ਸੋ ਸਾਧ ਸੰਗਤ ਜੀ, ਉਹਨਾਂ ਲੁਹਾਰਾਂ ਦੇ ਬਣਾਏ ਹੋਏ ਬਰਤਨ ਸਰਬਲੋਹ ਦੇ ਕੁੱਲ ਦੁਨੀਆਂ ਜਿੱਥੇ ਜਿੱਥੇ ਗੁਰੂ ਖਾਲਸਾ ਰਹਿੰਦਾ ਉੱਥੇ ਉੱਥੇ ਜਾਂਦੇ ਹਨ। ਸੋ ਉਹਨਾਂ ਲੁਹਾਰਾਂ ਨੇ ਪਿੰਡ ਦੇ ਸਿੱਖਾਂ ਨੇ ਹਥੌੜੇ ਚੁੱਕ ਲਏ।
ਲਏ ਹਥੌੜੇ ਉਹਨੇ ਸੰਭਾਲ।
ਹਥੌੜੇ ਹੀ ਜਿਨ੍ਹਾਂ ਨਾਲ ਲੋਹਾ ਕੁੱਟਦੇ ਸਨ ਉਹ ਹੀ ਫੜ ਲਏ।
ਮਾਰ ਹਥੌੜ ਦਏ ਸਿਰ ਫੋੜ।
ਉਹਨਾਂ ਨੇ ਹਥੌੜੇ ਮਾਰ ਮਾਰ ਕੇ ਰੰਗੜਾਂ ਦੇ ਸਿਰ ਭੰਨਣੇ ਸ਼ੁਰੂ ਕਰ ਦਿੱਤੇ।
ਰੰਗੜ ਮਾਰੇ ਸਿਰ ਕਰ ਜੋਰ।
ਜੋਰ ਦੇ ਨਾਲ ਹਥੌੜਾ ਰੰਗੜਾਂ ਦੇ ਸਿਰ ਚ ਮਾਰਦੇ ਫੇਕ ਰੱਖ ਦਿੰਦੇ ਹੈ।
ਰੰਗੜਨ ਕੀ ਉਨ ਹੁਤੀ ਪਛਾਣ।
ਉਹਨਾਂ ਘੜੂਏ ਵਾਲਿਆਂ ਨੂੰ ਰੰਗੜਾਂ ਦੀ ਪਛਾਣ ਸੀ ਕਿਉਂਕਿ ਉਹ ਨੇੜੇ ਰਹਿੰਦੇ ਸਨ, ਭੇਤੀ ਸਨ ਰੰਗੜਾਂ ਦੇ।
ਪੰਚ ਟੋਲ ਕਰ ਮਾਰ ਹੈ ਤਾਣ।
ਉਹ ਰੰਗੜਾਂ ਦੇ ਪੰਚਾਂ ਨੂੰ ਮੁਖੀਆਂ ਨੂੰ ਲੱਭ ਲੱਭ ਕੇ ਮਾਰਦੇ ਹੈ ਘੜੂਏ ਵਾਲੇ ਸਿੰਘ।
ਦੋਹਰਾ ਜਾਨੀ ਮਾਨੀ ਨਾਮ ਉਹਨਾਂ ਵੱਡੇ ਮੁਕੱਦਮ ਜੋਏ।
ਉਹਨਾਂ ਦੇ ਜਿਹੜੇ ਵੱਡੇ ਹੋਏ ਨੇ ਦੋ ਠਾਣੇਦਾਰ ਹੋਏ ਨੇ ਮੁਰਿੰਡੇ ਦੇ, ਇੱਕ ਦਾ ਨਾਂ ਸੀ ਜਾਨੀ ਖਾਂ, ਇੱਕ ਦਾ ਨਾਂ ਸੀ ਮਾਨੀ ਖਾਂ। ਹਾਂਜੀ,
ਜਿਨ੍ਹਾਂ ਫੜਾਏ ਆਪ ਥੇ ਸਾਹਿਬਜ਼ਾਦੇ ਦੋਏ।
ਜਾਨੀ ਖਾਂ ਦੇ ਮਾਨੀ ਖਾਂ ਹੀ ਗੰਗੂ ਬ੍ਰਾਹਮਣ ਦੇ ਨਾਲ ਖੇੜੀ ਪਿੰਡ ਗਏ ਸਨ, ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਗੱਡੇ ਤੇ ਬੰਨ ਕੇ ਬਿਠਾ ਕੇ ਇਹ ਮੁਰਿੰਡੇ ਲਿਆਏ ਸਨ। ਅੱਜ ਵੀ ਸਾਧ ਸੰਗਤ ਜੀ ਉਹ ਠਾਣਾ ਕੋਤਵਾਲੀ ਮੁਰਿੰਡੇ ਚ ਮੌਜੂਦ ਹੈ। ਹੁਣ ਤਾਂ ਉੱਥੇ ਗੁਰਦੁਆਰਾ ਸਾਹਿਬ ਬਣ ਗਿਆ ਹੈ, ਬਹੁਤ ਸੁੰਦਰ ਗੁਰਦੁਆਰਾ ਦਰਬਾਰ ਬਣ ਗਿਆ ਹੈ। ਦਾਸ ਨੇ ਦਰਸ਼ਨ ਕੀਤੇ, ਹੋ ਸਕਦਾ ਤੁਹਾਡੇ ਚੋਂ ਵੀ ਕਈਆਂ ਗੁਰਮੁਖਾਂ ਨੇ ਮੁਰਿੰਡੇ ਦੀ ਕੋਤਵਾਲੀ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ। ਜਿੱਥੇ ਉਹ ਗੁਰਦੁਆਰਾ ਹੈ ਉਹਦੇ ਥੱਲੇ ਜਿਹੜੀ ਬੇਸਮੈਂਟ ਹੈ ਉਹਦੇ ਵਿੱਚ ਉਹ ਕੋਤਵਾਲੀ ਦਾ ਕਮਰਾ ਅਜੇ ਵੀ ਉੱਦਾਂ ਹੀ ਹੈ ਜਿਹਦੇ ਵਿੱਚ ਸਾਹਿਬਜ਼ਾਦਿਆਂ ਨੂੰ ਰਾਤ ਕੈਦ ਕਰਕੇ ਰੱਖਿਆ ਸੀ। ਪਹਿਲੀ ਰਾਤ ਮੁਰਿੰਡੇ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਮਾਤਾ ਜੀ ਨੂੰ, ਮਾਤਾ ਗੁਜਰੀ ਜੀ ਨੂੰ ਉੱਥੇ ਰੰਗੜਾ ਨੇ ਜਿਹੜੀ ਕੋਤਵਾਲੀ 'ਚ ਇੱਕ ਰਾਤ ਰੱਖਿਆ ਸੀ ਉਹ ਹੀ ਬਚੀ ਹੈ, ਉਹ ਅਜੇ ਵੀ ਸੰਗਤਾਂ ਨੇ ਸੰਭਾਲ ਲਈ ਹੈ, ਢਾਣ ਨਹੀਂ ਦਿੱਤੀ। ਬਾਕੀ ਗੁਰਦੁਆਰੇ ਤੁਸੀਂ ਜਾਣਦੇ ਹੀ ਹੋ, ਕਾਰ ਸੇਵਾ ਦੇ ਨਾਮ 'ਤੇ ਬਦਲ ਦਿੱਤੇ ਗਏ, ਢਾਹ ਦਿੱਤੇ ਗਏ ਪੁਰਾਣੇ, ਪਰ ਉਹ ਕੋਤਵਾਲੀ ਅਜੇ ਉਸੇ ਤਰ੍ਹਾਂ ਮੌਜੂਦ ਹੈ। ਹੁਣ ਉਹਦੇ ਵਿੱਚ ਕੋਤਵਾਲੀ ਦੇ ਉਸ ਕਮਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਲਗਾਤਾਰ ਚੱਲਦੇ ਹਨ। ਸੋ ਸਾਧ ਸੰਗਤ ਜੀ, ਜਾਨੀ ਖਾਂ ਦੇ ਮਾਨੀ ਖਾਂ ਸਾਹਿਬਜ਼ਾਦਿਆਂ ਨੂੰ ਫੜ ਕੇ ਮੁਰਿੰਡੇ ਲਿਆਏ ਸਨ।
ਚੌਪਈ ਕੜੂਏ ਵਾਲਨ ਸੋ ਲੱਭ ਲਏ।
ਕੜੂਏ ਵਾਲਿਆਂ ਨੇ ਜਾਨੀ ਖਾਂ ਦੇ ਮਾਨੀ ਖਾਂ ਦੇ ਘਰ ਲੱਭ ਲਏ। ਉਹਨਾਂ ਨੂੰ ਪਤਾ ਸੀ ਵੀ ਇੱਥੇ ਕਰਕੇ ਇਹਨਾਂ ਰੰਗੜਾਂ ਦੇ ਘਰ ਹਨ। ਉਹ ਸਿੰਘਾਂ ਦਾ ਦਲ ਲੈ ਕੇ ਕਢੂਏ ਵਾਲੇ ਰੰਗੜਾਂ ਦੇ ਘਰਾਂ 'ਚ ਜਾ ਵੜੇ।
ਹਥੌੜਨ ਸੋ ਉਹਨ ਪੁੱਤਰ ਮਾਰ ਦਏ।
ਉਹਨਾਂ ਨੇ ਜਾਨੀ ਖਾਂ ਦੇ ਮਾਨੀ ਖਾਂ ਦੀ ਔਲਾਦ ਨੂੰ ਹਥੌੜਿਆਂ ਨਾਲ ਹੀ ਮਾਰ ਦਿੱਤਾ।
ਫਿਰ ਉਹਨਕੇ ਲਏ ਪੋਤਰੇ ਪਛਾਣ।
ਜਾਨੀ ਖਾਂ ਦੇ ਮਾਨੀ ਖਾਂ ਦੇ ਪੋਤਰੇ ਵੀ ਨਹੀਂ ਛੱਡੇ ਕਢੂਏ ਵਾਲੇ ਸਿੰਘਾਂ ਨੇ। ਫਿਰ ਗੁੱਸਾ ਖਾ ਕੇ
ਔਲਾਦ ਛੋਡੀ ਨਾ ਉਹਨ ਕੀ ਜਾਨ।
ਉਹਨਾਂ ਦੀ ਔਲਾਦ ਕਿਉਂ, ਇਹ ਉਹਨਾਂ ਦੀ ਔਲਾਦ ਹੈ ਜਿਨ੍ਹਾਂ ਨੇ ਗੁਰੂ ਦੀ ਔਲਾਦ ਨੂੰ ਖਤਮ ਕੀਤਾ ਸੀ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਵਾਇਆ ਸੀ। ਉਹਨਾਂ ਨੂੰ ਫਿਰ ਸਿੰਘਾਂ ਨੇ ਸਜ਼ਾ ਬੜੀ ਦਿੱਤੀ ਕਰੜੀ।
ਵੰਸ ਘਾਤ ਉਹਨ ਰੰਗੜਨ ਹੋਈ।
ਉਹਨਾਂ ਰੰਗੜਾਂ ਦੀ ਕੁੱਲ ਨਾਸ ਹੋ ਗਈ, ਖਤਮ ਹੋ ਗਏ, ਕੋਈ ਨਹੀਂ ਬਚਿਆ। ਜਾਨੀ ਖਾਂ ਦੇ ਮਾਨੀ ਖਾਂ ਦਾ ਪਰਿਵਾਰ ਹੀ ਖਤਮ ਹੋ ਗਿਆ।
ਕਿਮ ਬਚਨੀ ਸੀ ਉਹਨ ਕੁੱਲ ਜੋਈ।
ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਹੈ ਉਹਨਾਂ ਪਾਪੀਆਂ ਦੀ ਕੁੱਲ ਬਚਣੀ ਵੀ ਕਿਵੇਂ ਸੀ, ਉਹ ਬਚਣ ਯੋਗ ਹੈ ਹੀ ਨਹੀਂ ਸਨ। ਜਿਹੜੀ ਕੁੱਲ ਦੇ ਵਿੱਚ ਇਹੋ ਜਿਹੇ ਪਾਪੀ ਬੰਦੇ ਪੈਦਾ ਹੁੰਦੇ ਉਹ ਕੁੱਲ ਨਾਸ ਹੋ ਜਾਂਦੀ, ਖਤਮ ਹੋ ਜਾਂਦੀ ਹੈ। ਹਾਂਜੀ,
ਸਾਹਿਬਜ਼ਾਦੇ ਹੁਕਮ ਸਤ ਸੁਣ ਕੇ,
ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣ ਕੇ,
ਜਾਨੀ ਮਾਨੀ ਫੜਾਏ ਗੁਣ ਕੇ,
ਗੁਰੂ ਕਲਗੀਧਰ ਪਾਤਸ਼ਾਹ ਨੂੰ ਨੂਰੇ ਮਾਹੀ ਨੇ ਜਾ ਕੇ ਜਦੋਂ ਦੱਸਿਆ ਸੀ ਕਿ ਸੱਚੇ ਪਾਤਸ਼ਾਹ ਗੰਗੂ ਬ੍ਰਾਹਮਣ ਦੇ ਘਰ ਮਾਤਾ ਜੀ ਰਹੇ ਤੇ ਗੰਗੂ ਨੇ ਸ਼ਿਕਾਇਤ ਕਰਕੇ ਜਾਨੀ ਖਾਂ ਮਾਨੀ ਖਾਂ ਨੂੰ ਲਿਆਂਦਾ ਸੀ, ਤੇ ਜਾਨੀ ਖਾਂ ਤੇ ਮਾਨੀ ਖਾਂ ਨੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਕੇ ਮੁਰਿੰਡੇ ਲਿਆਂਦਾ ਸੀ, ਤੇ ਮੁਰਿੰਡਿਓਂ ਅਗਲੇ ਦਿਨ ਗੱਡੇ ਤੇ ਬਿਠਾ ਕੇ ਫੌਜਾਂ ਦਾ ਪਹਿਰਾ ਲਾ ਕੇ ਸਰਹੰਦ ਪਹੁੰਚਾ ਦਿੱਤਾ ਸੀ। ਉਹ ਗੱਲ ਜਦੋਂ ਦਸਵੇਂ ਪਾਤਸ਼ਾਹ ਨੂੰ ਨੂਰੇ ਮਾਹੀ ਨੇ ਸੁਣਾਈ ਸੀ,
ਤਾਂ ਥੀ ਸਤਿਗੁਰ ਐਸ ਬਖਾਨੀ,
ਤਾਂ ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬੋਲੇ ਸਨ,
ਜੜ ਰਹਿ ਜਾਨੀ ਨਾ ਰਹਿ ਮਾਨੀ।
ਮਹਾਰਾਜ ਨੇ ਕਿਹਾ ਸੀ ਨਾ ਜਾਨੀ ਦੀ ਜੜ ਰਹੇਗੀ ਨਾ ਮਾਨੀ ਦੀ ਜੜ ਰਹੇਗੀ, ਜਾਨੀ ਖਾਂ ਮਾਨੀ ਖਾਂ ਦੀ ਜੜ ਖਤਮ ਹੋ ਜਾਏਗੀ, ਮੁਰਿੰਡਾ ਖਾਲਸੇ ਤੋਂ ਖਤਮ ਹੋ ਜਾਏਗਾ। ਉਹ ਬਚਨ ਅੱਜ ਪੂਰਾ ਹੋ ਰਿਹਾ ਹੈ।
ਉਹਨ ਕੀ ਜੜ ਤਾਂ ਰਹਿਣ ਨਾ ਪਾਈ,
ਸੋ ਉਹਨਾਂ ਦੀ ਜੜ ਨਹੀਂ ਰਹੀ, ਉਹਨਾਂ ਦੀ ਜੜ ਖਤਮ ਹੋ ਗਈ। ਜਾਨੀ ਖਾਂ ਮਾਨੀ ਖਾਂ ਦੇ ਪਰਿਵਾਰ ਚੋਂ ਕੋਈ ਬੰਦਾ ਨਹੀਂ ਬਚਿਆ, ਪੁੱਤਰ ਪੋਤਰੇ ਸਭ ਮਾਰੇ ਗਏ।
ਗਈ ਜੜਾਂ ਉਨ ਬਚਨ ਪੁਟਾਈ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਮੇਸ਼ ਪਿਤਾ ਜੀ ਦੇ ਬਚਨਾਂ ਨਾਲ ਜੜ ਪੁੱਟੀ ਗਈ ਜਾਨੀ ਖਾਂ ਮਾਨੀ ਖਾਂ ਦੀ।
ਹੋਰ ਜੋ ਨਕੇ ਭਾਈ ਸਰਦਾਰ,
ਉਹਨਾਂ ਦੇ ਜਿਹੜੇ ਹੋਰ ਭਰਾ ਸਨ ਜਾਨੀ ਖਾਂ ਮਾਨੀ ਖਾਂ ਦੇ ਸ਼ਰੀਕੇ ਵਿੱਚੋਂ,
ਮਾਰ ਹਥੌੜੇ ਸੋ ਦਏ ਮਾਰ,
ਉਹ ਵੀ ਸਿੰਘਾਂ ਦੇ ਹੱਥੋਂ ਹਥੌੜਿਆਂ ਨਾਲ ਹੀ ਮਾਰੇ ਗਏ। ਲੁਹਾਰਾਂ ਨੇ ਜਿਹੜੇ ਲੁਹਾਰ ਸਾਧ ਸੰਗਤ ਜੀ ਘੜੂਏ ਵਿੱਚ ਰਹਿੰਦੇ ਹੈ, ਉਹਨਾਂ ਦੇ ਵੱਡਿਆਂ ਨੇ ਥੋੜੇ ਮਾਰ ਮਾਰ ਕੇ ਪਲੰਘੜ ਮਾਰ ਦਿੱਤੇ। ਹੋਰ ਹਥਿਆਰ ਦੀ ਲੋੜ ਹੀ ਨਹੀਂ ਪਈ, ਥੋੜਾ ਹੀ ਬੜਾ ਭਾਰਾ ਹੁੰਦਾ। 15-15 ਕਿਲੋ ਦੇ ਵਦਾਨ ਘਣ ਜਿਹਦੇ ਸਿਰ ਚ ਪੈਂਦਾ ਫੇਕ ਰੱਖ ਦਿੰਦੇ ਹਨ।
ਲੂਟਨ ਕੋ ਕਉ ਪ੍ਰਥਮ ਨਾ ਪਾਇਓ।
ਸਿੰਘਾਂ ਨੇ ਪਹਿਲਾਂ ਲੁੱਟ ਮਾਰ ਨਹੀਂ ਕੀਤੀ, ਲੁੱਟ ਦਾ ਲਾਲਚ ਨਹੀਂ ਕੀਤਾ, ਉਹਨਾਂ ਨੂੰ ਸੀਗਾ ਕਿ ਪਹਿਲਾਂ ਇਹਨਾਂ ਦੀ ਕੁੱਲ ਨਾਸ ਕਰੀਏ, ਖਤਮ ਕਰੀਏ ਇਹਨਾਂ ਨੂੰ।
ਰੰਗੜਨ ਮਾਰਨ ਹੀ ਕੋ ਸਭ ਧਾਇਓ।
ਸਭ ਰੰਗੜਾਂ ਨੂੰ ਮਾਰਨ ਪੈ ਗਏ।
ਦੋਹਰਾ ਸਿੰਘਨ ਦਿਲ ਗੁੱਸੋ ਕਹਣੋ ਲੀਨੀ ਤੇਗ ਉਗਾਰ।
ਸਿੰਘਾਂ ਦੀਆਂ ਤੇਗਾਂ ਮਿਆਨ ਚੋਂ ਆਪੇ ਹੀ ਬਾਹਰ ਆ ਗਈਆਂ। ਇੰਨਾ ਗੁੱਸਾ ਸੀ ਖਾਲਸੇ ਨੂੰ ਵੀ ਇਸ ਸ਼ਹਿਰ ਨੂੰ ਖਤਮ ਕਰ ਦੇਣਾ, ਇਹ ਸ਼ਹਿਰ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ।
ਬੋਧੀ ਵਾਲੋ ਛੋੜ ਕੇ ਔਰ ਦਿਓ ਸਭ ਮਾਰ।
ਬੋਧੀ ਵਾਲਾ ਵੇਖ ਕੇ ਛੱਡ ਦਿੰਦੇ ਸਨ, ਬਾਕੀ ਝਟਕ ਦਿੰਦੇ ਸਨ, ਕਿਉਂਕਿ ਉਦੋਂ ਹਿੰਦੂ ਜਿਹੜੇ ਬੋਧੀ ਰੱਖਿਆ ਕਰਦੇ ਸਨ। ਹਿੰਦੂਆਂ ਦੀ ਨਿਸ਼ਾਨੀ ਬੋਧੀ ਹੁੰਦੀ ਸੀ ਤੇ ਤੁਰਕਾਂ ਦੀ ਨਿਸ਼ਾਨੀ ਵੀ ਬੋਧੀ ਨਹੀਂ ਹੁੰਦੀ ਸੀ। ਜਿਹੜੇ ਰੰਗੜ ਸਨ ਝਟਕ ਦਿੱਤੇ ਸਾਰੇ।
ਚੌਪਈ ਜੋ ਕੋ ਬਚਿਓ ਹਿੰਦੂ ਅਨਵੜ।
ਜੇ ਕੋਈ ਬਚਿਆ ਤੇ ਉਹ ਹਿੰਦੂਆਂ ਦੇ ਘਰਾਂ ਚ ਲੁੱਕ ਕੇ ਬਚਿਆ। ਆਂਢੀਆਂ ਗੁਆਂਢੀਆਂ ਹਿੰਦੂਆਂ ਨੂੰ ਉਹਨਾਂ ਨੇ ਤਰਲੇ ਕੀਤੇ ਵੀ ਸਾਨੂੰ ਬਚਾ ਲਓ, ਤੇ ਆਂਢੀ ਗੁਆਂਢੀ ਦੇ ਤਰਸ ਆ ਹੀ ਜਾਂਦਾ, ਤੇ ਕਈ ਹਿੰਦੂਆਂ ਨੇ ਉਹਨਾਂ ਰੰਗੜਾਂ ਨੂੰ ਲੁਕਾ ਲੁਕਾ ਕੇ ਆਪਣੇ ਘਰਾਂ ਦੇ ਵਿੱਚ ਬਚਾ ਲਿਆ।
ਇਮ ਕਰ ਉਨ ਕੀ ਰਹਿ ਆਈ ਜੜ।
ਉਹਨਾਂ ਦੀ ਥੋੜੀ ਜਿਹੀ ਰੰਗੜਾਂ ਦੀ ਜੜ ਬਚੀ, ਜਿਹੜੇ ਹੋਰ ਸਨ ਜਾਨੀ ਖਾਂ ਮਾਨੀ ਖਾਂ ਦੀ ਜੜ ਖਤਮ ਹੋ ਗਈ, ਪਰ ਜਿਹੜੇ ਉਹਨਾਂ ਦੇ ਕੋਈ ਸ਼ਰੀਕ ਸਨ ਚਾਚੇ ਤਾਇਆ ਚੋਂ ਦੂਰ ਨੇੜੇ ਦੇ, ਉਹ ਮਾੜੇ ਮੋਟੇ ਕੋਈ 2-4 ਬੰਦੇ ਬਚੇ ਤਾਂ ਉੱਥੇ ਥੋੜੀ ਜਿਹੀ ਨਿਸ਼ਾਨੀ ਰਹਿੰਦੀ ਹੈ। ਹਾਂਜੀ।
ਕਾਹੇ ਫੜਾਵੇ ਬਾਲ ਵਿਚਾਰੇ।
ਉਹ ਸਾਰੇ ਕਹਿ ਰਹੇ ਸਨ
ਸ਼ਰੀਕ ਕਹੀ ਥੀ ਉਹਨੇ ਉਚਾਰੇ।
ਸ਼ਰੀਕਾਂ ਨੇ ਆਖਿਆ ਸੀ ਜਾਨੀ ਖਾਂ ਮਾਨੀ ਖਾਂ ਨੂੰ ਕਿ ਤੂੰ ਗਲਤ ਕੰਮ ਕਰ ਰਿਹਾ, ਵਿਚਾਰੇ ਬੱਚਿਆਂ ਦਾ ਕੀ ਕਸੂਰ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਲੜਾਈ ਕਰਨੀ ਤੁਸੀਂ ਕਰੋ, ਸਾਹਿਬਜ਼ਾਦੇ ਕਿਉਂ ਫੜਾਏ ਹੈ, ਇਹਨਾਂ ਦਾ ਕੀ ਕਸੂਰ ਹੈ। ਕਈ ਮੁਸਲਮਾਨਾਂ ਨੇ ਵੀ ਹਾਂ ਦਾ ਨਾਰਾ ਮਾਰਿਆ ਸੀ ਮੁਰਿੰਡੇ ਵਿੱਚ,
ਜਿਨ੍ਹਾਂ ਨੇ ਕਹਿਓ ਥੋ ਤੂੰ ਨਾ ਕਰ ਜਾਨੀ।
ਜਿਨ੍ਹਾਂ ਨੇ ਜਾਨੀ ਸਾਨੂੰ ਸਮਝਾਇਆ ਸੀ, ਰੋਕਿਆ ਸੀ, ਜਾਨੀ ਇਹ ਕੰਮ ਨਾ ਕਰ, ਸਾਹਿਬਜ਼ਾਦੇ ਨਾ ਫੜਾ, ਇਹਨਾਂ ਵਿਚਾਰੇ ਮਸ਼ੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੂੰ ਤੂੰ ਗ੍ਰਿਫ਼ਤਾਰ ਕਰਕੇ ਭੇਜ ਰਿਹਾ ਹੈ।
ਸ਼ਰੀਕ ਕਹੀ ਥੀ ਨਹਿ ਮਾਨੀ ਥੀ ਮਾਨੀ।
ਉਸ ਵੇਲੇ ਜਾਨੀ ਖਾਂ ਦੇ ਮਾਨੀ ਖਾਂ ਨੇ ਆਪਣੇ ਸ਼ਰੀਕਾਂ ਦਾ ਕਹਿਣਾ ਨਹੀਂ ਸੀ ਮੰਨਿਆ। ਸ਼ਰੀਕਾਂ ਨੇ ਸਿਆਣਿਆਂ ਚੰਗੇ ਬੰਦੇ ਵੀ ਹੁੰਦੇ ਆ ਹਰ ਕੌਮ ਵਿੱਚ, ਮਾੜੇ ਵੀ ਹੁੰਦੇ ਆ, ਪਰਿਵਾਰਾਂ ਵਿੱਚ ਵੀ ਹੁੰਦੇ ਆ, ਜਿਹੜੇ ਸਮਝਦਾਰ ਬੰਦੇ ਸਿਆਣੇ ਬੰਦੇ ਸੀ ਉਹਨਾਂ ਨੇ ਜਾਨੀ ਖਾਂ ਦੇ ਮਾਨੀ ਖਾਂ ਨੂੰ ਰੋਕਿਆ ਸੀ। ਹਾਂਜੀ।
ਹਾਹ ਨਾਰਾ ਤੇ ਉਨ ਜਦ ਰਹੀ।
ਇਹ ਜਿਹੜਾ ਉਹਨਾਂ ਨੇ ਹਾਹ ਦਾ ਨਾਰਾ ਮਾਰਿਆ ਸੀ ਨਾ, ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਚ ਕੁਝ ਬੰਦੇ ਬਚ ਗਏ, ਉਹ ਵੀ ਹਿੰਦੂਆਂ ਦੇ ਘਰਾਂ ਚ ਲੁੱਕ ਕੇ ਬਚੇ।
ਵਾਂਗ ਮਲੇਰੀਅਨ ਉਨ ਭੀ ਕਹੀ।
ਜਿਵੇਂ ਮਲੇਰਕੋਟਲੇ ਵਾਲਿਆਂ ਨੇ ਹਾਹ ਦਾ ਨਾਰਾ ਮਾਰਿਆ ਤੇ ਉਹਨਾਂ ਦੀ ਜੜ ਬਚ ਗਈ, ਮੁਰਿੰਡੇ ਵਿਚ ਵੀ ਕੁਝ ਬੰਦਿਆਂ ਨੇ ਜਾਨੀ ਖਾਂ ਮਾਨੀ ਖਾਂ ਨੂੰ ਰੋਕਿਆ ਸੀਗਾ, ਉਹਨਾਂ ਦੀ ਜੜ ਰਹਿ ਗਈ, ਬਾਕੀ ਜਾਨੀ ਖਾਂ ਮਾਨੀ ਖਾਂ ਦੀ ਜੜ ਸੁੱਕ ਗਈ, ਖਤਮ ਹੋ ਗਈ।
ਕੂਟਤ ਲੂਟਤ ਸਾਂਝ ਹੋਏ ਆਈ।
ਏਦਾਂ ਸਾਧ ਸੰਗਤ ਜੀ ਮੁਰਿੰਡੇ ਨੂੰ ਸੋਧਾ ਲਾਉਂਦਿਆਂ ਹੋਇਆਂ, ਮੁਰਿੰਡੇ ਨੂੰ ਮਾਰਦਿਆਂ ਹੋਇਆਂ, ਸਵੇਰ ਦੀ ਸ਼ਾਮ ਪੈ ਗਈ।
ਇਤ ਸਬੱਬ ਬਹੁ ਜਾਨ ਬਚਈ।
ਹਨੇਰਾ ਪੈ ਗਿਆ, ਜਿਹੜੀਆਂ ਜਾਨਾਂ ਹਨੇਰੇ ਚ ਬਚ ਗਈਆਂ ਬਚ ਗਈਆਂ, ਬਾਕੀ ਸਭ ਮੁਰਿੰਡੇ ਦੇ ਰੰਗੜ ਮਾਰੇ ਗਏ।
ਹਿੰਦੂਆਂ ਘਰ ਜੋ ਵੜ ਥੇ ਰਹੇ।
ਜਿਹੜੇ ਰੰਗੜ ਸੰਕਟ ਹਿੰਦੂਆਂ ਦੇ ਘਰ ਲੁੱਕ ਕੇ ਲੁਕੇ ਰਹੇ, ਸਾਰਾ ਦਿਨ ਬਾਹਰ ਨਹੀਂ ਨਿਕਲੇ।
ਰਾਤ ਪਰੀ ਸੋ ਨਿਕਾਰ ਹੈ ਦਏ,
ਉਹ ਰਾਤ ਨੂੰ ਹਿੰਦੂਆਂ ਨੇ ਕੱਢ ਦਿੱਤੇ ਵੀ ਜਾਓ ਹੁਣ ਨਿਕਲ ਜਾਓ, ਦੌੜ ਜਾਓ ਨਹੀਂ ਮਾਰੇ ਜਾਓਗੇ, ਸਵੇਰੇ ਫਿਰ ਘਰਾਂ ਚ ਤਲਾਸ਼ੀ ਕਰਨਗੇ ਸਿੱਖ।
ਜਾਨੀ ਮਾਨੀ ਦੋਏ ਥੇ ਭਾਈ,
ਜਾਨੀ ਖਾਂ ਦੇ ਮਾਨੀ ਖਾਂ ਦੋ ਭਰਾ ਸਨ ਰੰਗੜ,
ਸਾਹਿਬਜ਼ਾਦੇ ਜਿਨ ਦਏ ਫੜਾਈ,
ਜਿਨ੍ਹਾਂ ਨੇ ਸਾਹਿਬਜ਼ਾਦੇ ਫੜਾਏ ਸਨ, ਗ੍ਰਿਫ਼ਤਾਰ ਕਰਾਏ ਸਨ ਸਾਧ ਸੰਗਤ ਜੀ ਸਰਹੰਦ ਦੇ ਸੂਬੇਦਾਰ ਕੋਲ, ਸਰਹੰਦ ਤੱਕ ਜਾਨੀ ਖਾਂ ਦੇ ਮਾਨੀ ਖਾਂ ਹੀ ਛੱਡ ਕੇ ਆਏ ਸਨ ਸਾਹਿਬਜ਼ਾਦਿਆਂ ਨੂੰ ਇਨਾਮ ਲੈਣ ਦੇ ਲਾਲਚ ਨਾਲ ਵੀ ਅਸੀਂ ਸਰਹੰਦ ਦੇ ਸੂਬੇ ਨੂੰ ਖੁਸ਼ ਕਰਾਂਗੇ, ਸਾਡਾ ਅਹੁਦਾ ਵੱਡਾ ਹੋਵੇਗਾ, ਸਾਨੂੰ ਬੜਾ ਇਨਾਮ ਮਿਲੇਗਾ। ਲਾਲਚ ਸੀ ਇੱਕ ਤਾਂ ਇਹਨਾਂ ਨੂੰ ਉਧਰੋਂ ਇਨਾਮ ਦਾ ਲਾਲਚ ਸੀ, ਇੱਕ ਇਹਨਾਂ ਜਾਨੀ ਖਾਂ ਦੇ ਮਾਨੀ ਖਾਂ ਨੇ ਗੰਗੂ ਦੇ ਘਰ ਜਿਹੜੀ ਮਾਤਾ ਗੁਜਰੀ ਦੀ ਮਾਇਆ ਸੀ ਉਹ ਵੀ ਜਾਨੀ ਖਾਂ ਮਾਨੀ ਖਾਂ ਖੋਹ ਕੇ ਲੈ ਗਏ ਸਨ, ਉਹ ਵੀ ਇਹਨਾਂ ਨੇ ਕੋਈ ਨਹੀਂ ਛੱਡੀ। ਸੋ ਜਾਨੀ ਖਾਂ ਮਾਨੀ ਖਾਂ ਨੇ ਜਿਹੜਾ ਪਾਪ ਕੀਤਾ ਸੀ ਲਾਲਚ ਵਿੱਚ ਆ ਕੇ, ਅਹੁਦਿਆਂ ਦੇ ਲਾਲਚ ਵਿੱਚ, ਪੈਸੇ ਦੇ ਲਾਲਚ ਵਿੱਚ, ਜਾਂ ਆਪਣੇ ਮੁਤਸਬ ਦੇ ਕਾਰਨ, ਈਰਖਾ ਦੇ ਕਾਰਨ, ਉਹਦਾ ਅੱਜ ਉਹਨਾਂ ਦੀ ਔਲਾਦ ਨੂੰ ਫਲ ਭੋਗਣਾ ਪੈ ਗਿਆ।
ਸੁਣ ਸਤਿਗੁਰ ਯੋ ਕਹਿਓ ਬਖਾਨੀ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨੂਰੇ ਮਾਹੀ ਨੇ ਜਦੋਂ ਇਹ ਗੱਲ ਦੱਸੀ ਸੀ ਤੇ ਮਹਾਰਾਜ ਨੇ ਇਹ ਬਚਨ ਕਹੇ ਸਨ,
ਨਹਿ ਰਹਿ ਮਾਨੀ ਨਹਿ ਰਹਿ ਜਾਨੀ।
ਮਹਾਰਾਜ ਨੇ ਆਖਿਆ ਸੀ ਨਾ ਜਾਨੀ ਰਹੇਗਾ ਨਾ ਮਾਨੀ ਰਹੇਗਾ, ਜੜ ਪੁੱਟੀ ਜਾਏਗੀ ਨਾ ਦੁਸ਼ਟਾਂ ਦੀ।
ਦੋਹਰਾ ਮਾਰ ਮੁਰੰਡੋ ਖੁਸ਼ ਪਏ ਰਹਿਓ ਰੰਗ ਬੜ ਲਾਗ,
ਖਾਲਸਾ ਨੂੰ ਮੁਰਿੰਡਾ ਮਾਰਨ ਤੋਂ ਬਾਅਦ ਖੁਸ਼ੀਆਂ ਮਿਲ ਗਈਆਂ। ਇੱਕ ਤਾਂ ਵੈਰੀ ਮਾਰੇ ਗਏ ਦੁਸ਼ਟ ਜਿਹੜੇ ਖਾਲਸੇ ਨੂੰ ਟਿੱਚਰਾਂ ਕਰਦੇ ਸਨ, ਰਾਹ ਰੋਕ ਕੇ ਸਿੱਖਾਂ ਨੂੰ ਲੁੱਟਦੇ ਸਨ, ਉਹ ਸੋਧੇ ਗਏ। ਦੂਸਰਾ ਉੱਥੋਂ ਖਜ਼ਾਨਾ ਵੀ ਜਿਹੜਾ ਸੀ ਸਿੰਘਾਂ ਨੂੰ ਬੜਾ ਹੱਥ ਲੱਗਿਆ, ਰੰਗ ਲੱਗ ਗਏ, ਜਿਹੜੀ ਕਈ ਮਹੀਨਿਆਂ ਦੀ ਤੰਗੀ ਫੰਗੀ ਸੀ ਦੂਰ ਹੋ ਗਈ।
ਜੋ ਹੀ ਫੌਜੋਂ ਦੁਰਾਨੀਆਂ ਸਿੰਘਨ ਭੋਗਿਓ ਭਾਗ,
ਸੋ ਖਾਲਸਾ ਜੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਹੋਇਆ ਸੀ, ਉਸ ਤੋਂ ਬਾਅਦ ਸਿੰਘਾਂ ਦਾ ਬਹੁਤ ਨੁਕਸਾਨ ਹੋਣ ਕਰਕੇ ਤੰਗੀ ਬਹੁਤ ਕੱਟੀ ਸੀ। ਅੱਜ ਖਾਲਸੇ ਨੇ ਪਹਿਲਾ ਹੱਥ ਸਮਝੋ ਤੁਰਕਾਂ ਦੇ ਸਾਫ਼ ਕਰ ਲਿਆ, ਉਹਦੇ ਨਾਲ ਉਹ ਸਾਰੀਆਂ ਰੜਕਾਂ ਨਿਕਲ ਗਈਆਂ।
ਰਤਨ ਸਿੰਘ ਜਿਤਨੀ ਸੁਣੀ ਤਿਤਨੀ ਕਹੀ ਬਖਾਨ,
ਭਾਈ ਰਤਨ ਸਿੰਘ ਜੀ ਭੰਗੂ ਨੇ ਆਪਣੇ ਬਜ਼ੁਰਗਾਂ ਕੋਲੋਂ ਜੋ ਕਥਾ ਸੁਣੀ ਸੀ, ਬਜ਼ੁਰਗਾਂ ਨੇ ਜੋ ਦੱਸਿਆ ਸੀ ਮੁਰਿੰਡੇ ਮਾਰਨ ਦੀ ਬਾਰੇ, ਉਹ ਸਾਰੀ ਕਹਿ ਦਿੱਤੀ ਖਾਲਸੇ ਦੀ ਕਥਾ।
ਔਰ ਜੋ ਆਗੈ ਭੀ ਸੁਣੀ ਸੋ ਤੋ ਭੀ ਸੁਣੋ ਸੁਜਾਨ,
ਹੋਰ ਵੀ ਜੋ ਦੁਸ਼ਟਾਂ ਨੂੰ ਸੋਧਿਆ ਉਹ ਵੀ ਸੁਣੋ, ਹੁਣ ਹੋਰ ਵੀ ਹਨ ਜਿਹੜੇ ਮੁਰਿੰਡੇ ਵਾਲਿਆਂ ਦੇ ਨਾਲ ਨਾਲ ਜਿਹੜੇ ਗੁਰੂ ਦੇ ਵੈਰੀ ਖਾਲਸੇ ਪੰਥ ਦੇ ਵੈਰੀ ਸਨ।
ਦੋਹਰਾ ਤਲਵਨ ਦੁਆਬਿਓ ਖਤਰੀ ਲਕਸ਼ਮੀ ਨਾਰਾਇਣ ਨਾਮ,
ਦੁਆਬੇ ਵਿੱਚ ਇੱਕ ਇਲਾਕਾ ਹੈ ਤਲਵਣ, ਤਲਵਣ ਦਾ ਇੱਕ ਖੱਤਰੀ ਸੀਗਾ ਜਿਹਦਾ ਨਾਮ ਸੀ ਲਕਸ਼ਮੀ ਨਾਰਾਇਣ। ਹਾਂਜੀ,
ਸਰਹੰਦੀ ਫੁਜਦਾਰ ਕੋ ਸੋਲੇ ਵਤ ਥੋ ਕਾਮ,
ਸਰਹੰਦ ਦੇ ਜੈਨ ਖਾਂ ਦਾ ਉਹ ਮਿੱਤਰ ਸੀ ਜਾਂ ਉਹਦਾ ਪਰਗਣੇਦਾਰ ਸੀ, ਜੈਨ ਖਾਂ ਉਹਦੇ ਕੋਲੋਂ ਮਾਮਲਾ ਟੈਕਸ ਉਗਰਾਉਣ ਦੀ ਸੇਵਾ ਲੈਂਦਾ ਸੀ।
ਚੌਪਈ ਸੋ ਜੈਨੇ ਥੇ ਭਇਓ ਦੀਵਾਨ,
ਸੋ ਜੈਨ ਖਾਂ ਨੇ ਲਕਸ਼ਮੀ ਨਾਰਾਇਣ ਨੂੰ ਜੋ ਤਲਵਣ ਦਾ ਰਹਿਣ ਵਾਲਾ ਸੀ ਹੌਲੇ ਹੌਲੇ ਆਪਣਾ ਦੀਵਾਨ ਬਣਾ ਲਿਆ।
ਚੜਿਓ ਉਗਰਾਹਣ ਕਰ ਸੋ ਤਾਣ,
ਲਕਸ਼ਮੀ ਨਾਰਾਇਣ ਪੂਰੀਆਂ ਫੌਜਾਂ ਲੈ ਕੇ ਆਪਣੇ ਇਲਾਕੇ ਚ ਟੈਕਸ ਇਕੱਠਾ ਕਰਨ ਲਈ ਚੜਿਆ ਸੀ।
ਤਿਸ ਕੀ ਬਾਤ ਖਾਲਸੇ ਸੁਣ ਲਈ,
ਸਿੰਘਾਂ ਨੂੰ ਪਤਾ ਲੱਗ ਗਿਆ ਕਿਉਂਕਿ ਲਕਸ਼ਮੀ ਨਾਰਾਇਣ ਵੱਡੇ ਘੱਲੂ ਘਾਰੇ ਵਿਚ ਜੈਨ ਖਾਂ ਦਾ ਸਾਥੀ ਬਣ ਕੇ ਸਿੰਘਾਂ ਨਾਲ ਲੜਿਆ ਸੀਗਾ, ਸਿੰਘਾਂ ਦਾ ਰਾਹ ਲਕਸ਼ਮੀ ਨਾਰਾਇਣ ਰੋਕਣ ਵਿਚ ਨਾਲ ਸੀਗਾ। ਜਦੋਂ ਸਿੰਘਾਂ ਨੂੰ ਪਤਾ ਲੱਗਾ ਵੀ ਲਕਸ਼ਮੀ ਨਾਰਾਇਣ ਟੈਕਸ ਇਕੱਠਾ ਕਰਦਾ ਫਿਰਦਾ ਹੈ,
ਤਿਸ ਪੈ ਦੌੜ ਫਿਰ ਖਾਲਸੇ ਕਈ,
ਸਿੰਘਾਂ ਦੀ ਫੌਜ ਲਕਸ਼ਮੀ ਨਾਰਾਇਣ ਤੇ ਜਾ ਪਈ।
ਸੋ ਨੱਠਿਓ ਬਹੁ ਫੌਜ ਲੁਟਾਏ,
ਉਹ ਆਪਣੀ ਫੌਜ ਲੁਟਾ ਕੇ ਘੋੜੇ ਹਥਿਆਰ ਸਿੰਘਾਂ ਨੂੰ ਖੁਆ ਕੇ ਨੱਠ ਗਿਆ।
ਬੜਿਓ ਕੁਰਾਲੀ ਕਿਛੁਕ ਬਚਾਏ,
ਥੋੜੀ ਜੀ ਫੌਜ ਬਚਾਈ ਤੇ ਕੁਰਾਲੀ, ਸਾਧ ਸੰਗਤ ਜੀ ਮੁਰਿੰਡੇ ਦੇ ਲਾਗੇ ਜੋ ਕੁਰਾਲੀ, ਇਧਰੋਂ ਜਾਈਏ ਖਰੜ ਵੱਲੋਂ ਅਨੰਦਪੁਰ ਸਾਹਿਬ ਨੂੰ ਰੋਪੜ ਤੋਂ ਪਹਿਲਾਂ ਕੁਰਾਲੀ ਆਉਂਦੀ, ਕੁਰਾਲੀ ਦੇ ਕਿਲੇ ਵਿਚ ਜਾ ਕੇ ਲਕਸ਼ਮੀ ਨਾਰਾਇਣ ਨੇ ਆਪਣੀ ਜਾਨ ਬਚਾਈ।
ਤਬ ਤੈ ਸਿੰਘਨ ਫਾਕਾ ਗਯੋ,
ਜਦੋਂ ਲਕਸ਼ਮੀ ਨਾਰਾਇਣ ਦੇ ਕੋਲੋਂ ਸਰਕਾਰੀ ਖਜ਼ਾਨਾ ਸਿੰਘਾਂ ਨੇ ਖੋਹ ਲਿਆ ਤਾਂ ਜਿਹੜਾ ਫਾਕਾ ਕੜਾਕਾ ਕਈ ਮਹੀਨਿਆਂ ਦਾ ਸੀ ਸਭ ਦੂਰ ਹੋ ਗਿਆ।
ਲੁੱਟ ਕੁੱਟ ਖਾਲਸੋ ਸੂਦੋ ਭਇਓ,
ਸਿੰਘਾਂ ਨੇ ਸਭ ਸਰਕਾਰੀ ਖਜ਼ਾਨੇ ਲੁੱਟ ਕੇ ਸਭ ਕੰਮ ਸਿੱਧੇ ਕਰ ਲਏ। ਜਿਹੜੀ 6 ਮਹੀਨੇ ਪਹਿਲਾਂ ਮਾਰ ਪਈ ਸੀ ਅਬਦਾਲੀ ਨਾਲ ਯੁੱਧ ਕਰਦਿਆਂ ਸਿੰਘਾਂ ਨੂੰ, ਉਹਦੇ ਸਮਝੋ ਸਿੰਘਾਂ ਨੇ ਕਾਫੀ ਹੱਦ ਤੱਕ ਹਰਜਾਨੇ ਪੂਰੇ ਕਰ ਲਏ।
ਲਾਏ ਸੱਟ ਫਿਰ ਦੂਰ ਹੋਏ ਜਾਏ,
ਸਿੰਘ ਬੜੀ ਨੀਤੀ ਕਰਦੇ ਸਨ, ਹੱਲਾ ਬੋਲ ਕੇ ਦੁਸ਼ਮਣ ਨੂੰ ਲੁੱਟ ਕੇ ਸੱਟ ਮਾਰ ਕੇ ਖੋ ਖਾ ਕੇ ਦੂਰ ਚਲੇ ਜਾਂਦੇ ਸਨ। ਦੁਸ਼ਮਣ ਆਵੇਗਾ ਤੇ ਦੂਰ ਕਿੱਥੋਂ ਤੱਕ ਦੌੜੇਗਾ। ਹਾਂਜੀ,
ਜੋਹਤ ਜੈਨ ਦੂਰੋਂ ਰਹਾ ਹੈ,
ਜੈਨ ਖਾਂ ਤੋਂ ਦੂਰ ਰਹਿੰਦੇ ਸਨ, ਕਿਉਂਕਿ ਜੈਨ ਖਾਂ ਜਿਹੜਾ ਸੀ ਸਰਹੰਦ ਦਾ ਸੂਬੇਦਾਰ ਸੀ, ਵੱਡੀ ਭਾਰੀ ਫੌਜ ਲੈ ਕੇ ਸਰਹੰਦ ਚ ਬੈਠਾ ਸੀ। ਸਿੰਘਾਂ ਨੂੰ ਇਹ ਵੀ ਖਤਰਾ ਸੀ ਕਿ ਜੇ ਅਸੀਂ ਇੱਕ ਪੂਰੀ ਤਾਕਤ ਨਾਲ ਉਹਦੇ ਨਾਲ ਨਾ ਲੜੇ ਤੇ ਸਾਡੀ ਹਾਰ ਹੋ ਜਾਏਗੀ। ਇਸ ਕਰਕੇ ਸਿੰਘ ਜੈਨ ਖਾਂ ਤੋਂ ਤੇ ਜੈਨ ਖਾਂ ਸਿੰਘਾਂ ਤੋਂ ਡਰ ਕੇ ਆਪੋ ਆਪਣੀ ਥਾਂ ਤੇ ਦਿਨ ਗੁਜ਼ਰ ਕਰਦੇ ਸਨ।
ਸਰਹੰਦੋ ਨਿਕਸੈ ਜੈਨਾ ਨਾਹੇ,
ਜੈਨੇ ਦਾ ਇਲਾਕਾ ਸਿੰਘ ਲੁੱਟ ਲੈਂਦੇ ਸਨ ਤੇ ਜੈਨ ਖਾਂ ਸਰਹੰਦ ਤੋਂ ਬਾਹਰ ਨਹੀਂ ਸੀ ਨਿਕਲਦਾ।
ਮਿਲੈ ਨਾ ਪੈਸੋ ਮੁਲਕੋ ਤਾਹੇ,
ਇਲਾਕੇ ਵਿਚੋਂ ਸਰਹੰਦ ਵਿਚੋਂ ਟੈਕਸ ਜਿੰਨਾ ਵੀ ਸੀ ਇਕੱਠਾ ਹੁੰਦਾ ਸੀ ਸਰਹੰਦ ਜਾਣ ਵਾਸਤੇ, ਸਿੰਘਾਂ ਨੂੰ ਸੂਹ ਮਿਲ ਜਾਂਦੀ ਸੀ। ਜਦੋਂ ਸਰਹੰਦ ਦੇ ਨੇੜੇ ਪਹੁੰਚਦੇ ਸੀ ਸਿੰਘ ਲੈ ਕੇ ਲੁੱਟ ਮਾਰ ਕਰਕੇ ਨਿਕਲ ਜਾਂਦੇ ਸੀ। ਜੈਨ ਖਾਂ ਬੈਠਾ ਸਰਹੰਦ ਵਿਚ ਦੇਖੀ ਜਾਂਦਾ ਸੀ, ਮਾਮਲਾ ਆਵੇਗਾ ਖਰਚਾ ਚਲਾਵਾਂਗੇ। ਸਿੰਘ ਇੱਕ ਧੇਲਾ ਨਹੀਂ ਸੀ ਪੱਲੇ ਪੈਣ ਦਿੰਦੇ।
ਸਿੰਘਨ ਮੁਲਕ ਉਗ ਰਾਹੇ ਬਹੁ ਲਾਇਓ,
ਸਰਹੰਦ ਦਾ ਇਲਾਕਾ ਲੁਧਿਆਣੇ ਤੱਕ, ਇਧਰ ਜਿੰਨਾ ਇਲਾਕਾ ਸੀਗਾ ਕੋਟਕਪੂਰੇ ਤੱਕ, ਸਾਰਾ ਜਿਹੜਾ ਸਰਹੰਦ ਦਾ ਇਲਾਕਾ ਸਿੰਘਾਂ ਨੇ ਖੋਹ ਲਿਆ, ਉਗਰਾ ਲਿਆ। ਹਾਂਜੀ,
ਉਸ ਫਿਰ ਪੈਸੋ ਕਬ ਕਿਨ ਦਇਓ,
ਉਹਨੂੰ ਕਿਹਨੇ ਪੈਸਾ ਦੇਣਾ ਸੀ ਜਦੋਂ ਸਾਰਾ ਪੈਸਾ ਸਿੰਘ ਲੈ ਕੇ ਚਲੇ ਗਏ।
ਬਹਿ ਖਾਲਸਾ ਲਾਏ ਦੀਵਾਨ,
ਖਾਲਸਾ ਦੀਵਾਨ ਲਾ ਲਾ ਕੇ ਬਹਿਣ ਲੱਗਾ, ਫੈਸਲੇ ਕਰਨ ਲੱਗਾ। ਹੌਲੇ ਹੌਲੇ ਸਿੰਘਾਂ ਦੇ ਹੌਸਲੇ ਵੱਧਦੇ ਗਏ।
ਸਿੰਘ ਪੁਚੰਗੀ ਸਤਿਗੁਰ ਜਾਨ,
ਗੁਰੂ ਕੀ ਫੌਜ, ਗੁਰੂ ਕੇ ਸਿੰਘ ਪੁਚੰਗੀ, ਜਿੱਥੇ ਦੀਵਾਨ ਲਾ ਕੇ ਬੈਠਦੇ ਗੁਰਮਤਾ ਕਰਦੇ ਸਨ।
ਦੋਹਰਾ ਤਬ ਆਲੈ ਸਿੰਘ ਸ਼ਾਹੇ ਕਹਿਓ, ਤੂੰ ਖਾਲਸਾ ਹਮੈ ਮਿਲਾਏ।
ਸਰਦਾਰ ਆਲਾ ਸਿੰਘ ਜੀ ਪਟਿਆਲੇ ਵਾਲੇ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਕਿ ਸਰਦਾਰ ਆਲਾ ਸਿੰਘ, ਤੂੰ ਖਾਲਸੇ ਨੂੰ ਮੇਰੇ ਨਾਲ ਮਿਲਾ ਦੇ, ਸਿੰਘਾਂ ਨੂੰ ਕਹੋ ਮੇਰੇ ਨਾਲ ਸੁਲਾਹ ਕਰ ਲੈਣ। ਹੁਣ ਅਬਦਾਲੀ ਡਰਨ ਲੱਗ ਪਿਆ ਸੀ ਕਿ ਸਿੰਘ ਮੈਨੂੰ ਬੁਰੀ ਮੌਤ ਮਾਰਨਗੇ, ਇਸ ਕਰਕੇ ਅਬਦਾਲੀ ਆਲਾ ਸਿੰਘ ਪਟਿਆਲੀਏ ਨੂੰ ਕਹਿੰਦਾ, ਤੂੰ ਮੈਨੂੰ ਸਿੰਘਾਂ ਦੇ ਨਾਲ ਮਿਲਾ ਦੇ।
ਇਹ ਦੰਗੋ ਹਮਸੋ ਨਹਿ ਕਰੈ, ਮੁਲਖ ਆਪਣੋ ਲੇਹ ਲਿਖਾਏ।
ਇਸ ਮੇਰੇ ਨਾਲ ਦੰਗਾ ਨਾ ਕਰਿਆ ਕਰਨ, ਮੇਰਾ ਰਾਹ ਨਾ ਲੁੱਟਿਆ ਕਰਨ, ਮੇਰੇ ਨਾਲ ਜੰਗ ਨਾ ਕਰਿਆ ਕਰਨ। ਇਹਨਾਂ ਨੂੰ ਕਹੋ ਕਿ ਇਹ ਆਰਾਮ ਦੇ ਨਾਲ ਜਿੰਨਾ ਇਹਨਾਂ ਨੂੰ ਇਲਾਕਾ ਚਾਹੀਦਾ ਮੈਂ ਲਿਖ ਦਿੰਦਾ, ਇਹ ਮੇਰੇ ਵੱਲੋਂ ਪੰਜਾਬ ਦੇ ਮੁਖਤਿਆਰ ਬਣ ਜਾਣ ਤੇ ਸਾਡੇ ਨਾਲ ਇਹਨਾਂ ਦੀ ਸਮਝੌਤਾ ਹੋ ਜਾਵੇ, ਸੁਲਾ ਸਫਾਈ ਹੋ ਜਾਵੇ। ਸਿੰਘਾਂ ਨੂੰ ਆਖੋ ਕਿ ਲੁੱਟਮਾਰ ਕਰਨੀ ਇਲਾਕੇ ਸਾਡੇ ਲੁੱਟਣੇ ਛੱਡ ਦੇਣ। ਹਾਂਜੀ,
ਚੌਪਈ ਆਲਾ ਸਿੰਘ ਤਬ ਵਕੀਲ ਕਲਾਇਆ,
ਸਰਦਾਰ ਆਲਾ ਸਿੰਘ ਪਟਿਆਲੀਏ ਨੇ ਸਿੰਘਾਂ ਦੇ ਕੋਲ ਆਪਣਾ ਵਕੀਲ ਭੇਜਿਆ।
ਸਭ ਖਾਲਸਾ ਪੈ ਸੋ ਚੱਲ ਆਇਆ,
ਆਲਾ ਸਿੰਘ ਜੀ ਦਾ ਵਕੀਲ ਖਾਲਸੇ ਦੇ ਕੋਲ ਆਇਆ।
ਨਾਨੂ ਸਿੰਘ ਤੋਂ ਗਰੇ ਸਵਾਲ,
ਉਸ ਵਕੀਲ ਦਾ ਨਾਮ ਨਾਨੂ ਸਿੰਘ ਗਰੇਵਾਲ ਸੀ।
ਜਿਨ ਜਾ ਆਖਿਓ ਸ਼ਾਹੇ ਸਵਾਲ,
ਨਾਨੂ ਸਿੰਘ ਗਰੇਵਾਲ ਮਹਾਰਾਜਾ ਪਟਿਆਲਾ ਦਾ ਵਕੀਲ ਖਾਲਸੇ ਦੇ ਦੀਵਾਨ ਚ ਹਾਜ਼ਰ ਹੋਇਆ ਤੇ ਨਾਨੂ ਸਿੰਘ ਗਰੇਵਾਲ ਨੇ ਬੇਨਤੀ ਕੀਤੀ, ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਆਪਣੇ ਨਾਲ ਸੁਲਾਹ ਕਰਨ ਦੀ ਤਿਆਰੀ ਕਰ ਰਿਹਾ, ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਹੈ?
ਤਉ ਖਾਲਸਾ ਉੱਤਰ ਦਇਓ,
ਤਾਂ ਸਿੰਘਾਂ ਭੁਜੰਗੀਆਂ ਨੇ ਅਬਦਾਲੀ ਦੀ ਇਸ ਪੇਸ਼ਕਸ਼ ਨੂੰ ਠੁਕਰਾਂਦਿਆਂ ਹੋਇਆਂ ਜਵਾਬ ਦਿੱਤਾ,
ਰਾਜ ਮੰਗਿਓ ਕਬ ਕਿਸ ਨੇ ਦਇਓ।
ਉਹ ਕਹਿਣ ਲੱਗੇ, ਨਾਨੂ ਸਿੰਘ ਜੀ, ਤੁਸੀਂ ਸਿਆਣੇ ਬਿਆਣੇ ਹੋ ਕੇ ਕਿਵੇਂ ਦੀਆਂ ਗੱਲਾਂ ਕਰਦੇ ਹੋ? ਮੰਗਿਆ ਰਾਜ ਕੌਣ ਕਿਸੇ ਨੂੰ ਦਿੰਦਾ ਹੈ?
ਤੁਰਕਨ ਔ ਸਿੰਘਨ ਕਿਆ ਮੇਲ,
ਅਬਦਾਲੀ ਦਾ ਤੇ ਖਾਲਸੇ ਦਾ ਕੀ ਮੇਲ ਹੈ? ਅਸੀਂ ਕਦੀ ਇਕੱਠੇ ਹੋ ਸਕਦੇ? ਤੁਸੀਂ ਸੋਚੋ ਜਦੋਂ ਕਿ ਸਾਡਾ ਤਾਂ ਛੁਰੀ ਕਟਾਰੀ ਨਾਲ ਹੀ ਮੇਲ ਹੁੰਦਾ ਹੈ ਜੰਗ ਦੇ ਮੈਦਾਨ ਵਿੱਚ। ਇੱਕ ਚਿੱਠੀ ਵੀ ਸਾਧ ਸੰਗਤ ਜੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਏ ਦੀ ਮਿਲਦੀ ਹੈ, ਉਹਦੇ ਵਿੱਚ ਬਾਬਾ ਜੱਸਾ ਸਿੰਘ ਅਬਦਾਲੀ ਨੂੰ ਜਵਾਬ ਲਿਖਿਆ। ਉਹ ਕਹਿੰਦੇ ਮੁਲਾਕਾਤ ਹਮਾਰੀ ਵਾ ਤੁਮਾਰੀ, ਉਰਦੂ ਭਾਸ਼ਾ ਵਿੱਚ ਥੋੜ੍ਹੀ ਜੀ, ਮੁਲਾਕਾਤ ਹਮਾਰੀ ਵਾ ਤੁਮਾਰੀ ਜੰਗ ਕੇ ਮੈਦਾਨ ਮੇਂ ਹੋਵੇਗੀ, ਵਹਾਂ ਜੋ ਸ਼ਸਤਰ ਛੂਟੇਂਗੇ ਵੋ ਬਾਤੇਂ ਹੋਵੇਗੀਆਂ। ਅਬਦਾਲੀ ਨੂੰ ਕਿਹਾ ਕਿ ਤੇਰੀ ਮੇਰੀ ਮੁਲਾਕਾਤ ਜੰਗ ਦੇ ਮੈਦਾਨ ਚ ਹੋਣੀ ਹੈ, ਜਿਹੜੀਆਂ ਤਲਵਾਰਾਂ ਦੇ ਤੀਰਾਂ ਨਾਲ ਗੱਲਬਾਤ ਹੋਣੀ ਹੈ, ਜਵਾਨੀ ਕੋਈ ਨਹੀਂ ਹੋਣੀ। ਸੋ ਉਹੀ ਗੱਲ ਖਾਲਸਾ ਨਾਨੂ ਸਿੰਘ ਗਰੇਵਾਲ ਨੂੰ ਕਹਿ ਰਿਹਾ ਹੈ।
ਬਰੂਦ ਅਗਨ ਕੋ ਜਿਮ ਹੈ ਖੇਲ,
ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਕਹਿੰਦੇ ਕਿ ਨਾਨੂ ਸਿੰਘ ਜਾ ਕੇ ਅਬਦਾਲੀ ਨੂੰ ਕਹਿ ਦੇ ਤੇਰਾ ਸਾਡਾ ਮੇਲ ਹੈ ਜਿਵੇਂ ਬਰੂਦ ਦਾ ਤੇ ਅੱਗ ਦਾ, ਦੋਵੇਂ ਇਕੱਠੇ ਹੁੰਦੇ ਤੇ ਫਿਰ ਧਮਾਕਾ ਹੁੰਦਾ ਹੈ। ਹਾਂਜੀ,
ਹਮ ਕੋ ਸਤਿਗੁਰ ਰਾਜ ਲਿਖ ਦਿਆ,
ਸਾਨੂੰ ਤੂੰ ਕੀ ਰਾਜ ਦੇਵੇਂਗਾ। ਅਬਦਾਲੀ ਕਹਿੰਦਾ ਮੈਂ ਰਾਜ ਦੇ ਦਿਆਂਗਾ ਸਿੰਘਾਂ ਨੂੰ, ਪੰਜਾਬ ਵਿੱਚ ਰਾਜ ਕਰ ਲੈਣ ਤੇ ਲੁੱਟਮਾਰ ਨਾ ਕਰਨ। ਅੱਗੋਂ ਸਿੰਘ ਕਹਿੰਦੇ ਸਾਨੂੰ ਰਾਜ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਿਖ ਕੇ ਦਿੱਤਾ ਹੋਇਆ, ਪੱਕੀਆਂ ਮੋਹਰਾਂ ਲਾ ਕੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਗੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਜਿਹੜਾ ਸਾਨੂੰ ਗੁਰੂ ਸਾਹਿਬ ਨੇ ਲਿਖ ਕੇ ਦਿੱਤਾ ਰਾਜ ਹੈ, ਉਹਦੇ ਤੋਂ ਵੱਧ ਕੇ ਤੂੰ ਕੀ ਲਿਖ ਕੇ ਦੇਵੇਂਗਾ।
ਖਾਲਸਾ ਦੇ ਭੇਟ ਸਿਰ ਲਿਆ,
ਅਸੀਂ ਆਪਣੇ ਸੀਸ ਭੇਟਾ ਕੀਤੇ ਸਤਿਗੁਰਾਂ ਦਸਵੇਂ ਪਾਤਸ਼ਾਹ ਨੂੰ ਸੀਸ ਦੇ ਕੇ ਤੇ ਸਰਦਾਰੀਆਂ ਲਈਆਂ ਨੇ, ਤੇ ਹੁਣ ਅਸੀਂ ਤੇਰੇ ਵਰਗੇ ਧਾੜਵੀ ਡਾਕੂ ਕੋਲੋਂ ਰਾਜ ਨਹੀਂ ਲੈਣਾ, ਤੇਰੇ ਨਾਲ ਸਾਡਾ ਜੰਗ ਹੀ ਹੋਣਾ, ਤਗੜਾ ਹੋ ਜਾ। ਇਹ ਗੱਲ ਸਿੰਘਾਂ ਨੇ ਬਾਬਾ ਆਲਾ ਸਿੰਘ ਜੀ ਦੇ ਰਾਹੀਂ ਅਬਦਾਲੀ ਨੂੰ ਪਹੁੰਚਾ ਦਿੱਤੀ। ਉਹ ਕਥਾ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦਨ, ਹੇ ਸਮਰਾਥ ਅਗੰਮ ਪੂਰਨ, ਆਨੰਦ ਖੂਬ ਮਹਾ ਪਿਆਰ, ਨਾਨਕ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ
ਦਇਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ।